ਤੀਰਥ ਵਿਸਤਾਰਨ ਤੁਮਰੀ ਕੁਦਰਤ ਤੁਮ ਬਣ ਆਏ ਨਾ ਨਹਿ ਔਰ ਨਤੀ ਜਾਨੀ ਜਾਈ ਕਲਕਿ ਨਰਨ ਉਦਾਰਨ ਕਾਰਨ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਪਰਮ ਸਨਕਾਲ ਪਰਮ ਸਨਮਾਨ ਤੇ ਸਤਿਕਾਰਯੋਗ ਗੁਰੂ ਪਿਆਰੀ ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ ਅੰਤਰਗਾਮੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਹੋਈ ਹੈ ਜਿਸ ਦੇ ਸਦਕਾ ਸੰਧਿਆ ਦੇ ਸਮੇਂ ਅੰਦਰ ਸਤਿਗੁਰਾਂ ਦੇ ਪਾਸ ਬੈਠਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਗੁਰੂ ਘਰ ਦੀ ਮਰਿਆਦਾ ਅਨੁਸਾਰ ਪਾਵਨ ਪਵਿੱਤਰ ਸ੍ਰੀ ਰਹਿਰਾਜ ਸਾਹਿਬ ਜੀ ਦੇ ਪਾਠ ਹੋਏ ਨੇ। ਵਡਭਾਗੀ ਜਨਾਂ ਨੇ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ ਅਤੇ ਹੁਣ ਜੋ ਸ੍ਰੀ ਨਾਨਕ ਪ੍ਰਕਾਸ਼ ਦੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਲੜੀਵਾਰ ਕਥਾ ਚੱਲ ਰਹੀ ਹੈ ਉਸ ਦੀ ਵਿਚਾਰ ਦਾ ਸਮਾਂ ਹੋਇਆ ਹੈ। ਪਿਛਲੇ ਦੀਵਾਨਾਂ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਨੀ ਹੈ। ਉਹਦੇ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੀ ਸਿੱਖੀ ਦੇ ਵਿੱਚੋਂ ਇੱਕ ਸਿੱਖ ਨੂੰ ਚੁਣਿਆ ਹੈ, ਭਾਈ ਲਹਿਣਾ ਜੀ ਨੂੰ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਧਾਨਕ ਰੂਪ ਰਹਾ ਕਰਤਾਰ ਵਾਲਾ ਸੇਖ ਬਣਾਇਆ ਹੋਇਆ ਹੈ। ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਰੀਰ ਉੱਪਰ ਵਾਨ ਲਪੇਟਿਆ ਹੋਇਆ, ਸੋ ਲੱਸੀ ਦੇ ਛੱਟੇ ਮਾਰੇ ਹੋਏ ਨੇ। ਲੱਕ ਦੇ ਨਾਲ ਇੱਕ ਚੁਰਾ ਬੱਧਾ ਹੋਇਆ ਹੈ, ਸਿਰ ਉੱਪਰ ਛੋਟੀ ਜਿਹੀ ਦਸਤਾਰ ਬੰਨੀ ਹੈ, ਹੱਥ ਵਿੱਚ ਮਹਾਰਾਜ ਨੇ ਇੱਕ ਕੁੱਤਕਾ ਫੜਿਆ ਹੋਇਆ। ਜੋ ਮਹਾਰਾਜ ਦੇ ਕੋਲ ਆਉਂਦਾ ਮਹਾਰਾਜ ਉਹਦੀ ਕੰਡ ਵਿੱਚ ਜ਼ੋਰ ਨਾਲ ਉਹ ਕੁੱਤਕਾ ਮਾਰਦੇ ਨੇ। ਪੀੜਾ ਨਾ ਸਹਾਰਦੇ ਹੋਏ ਸਿੱਖ ਪਿੱਛੇ ਚਲੇ ਜਾਂਦੇ, ਭੱਜ ਜਾਂਦੇ ਨੇ। ਇਸ ਪ੍ਰਕਾਰ ਆਪ ਜੀ ਨੇ ਸਰਵਣ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਕੇਵਲ ਚਾਰ ਸਿੱਖ ਰਹਿ ਗਏ ਨੇ, ਭਾਈ ਭਗੀਰਥ, ਭਾਈ ਸਧਾਰਨ, ਇਸੇ ਤਰੀਕੇ ਨਾਲ ਬਾਬਾ ਬੁੱਢਾ ਜੀ ਤੇ ਉੱਤੇ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ। ਬਾਕੀ ਜਿਹੜੇ ਸਿੱਖ ਸਨ ਸੰਗਤ ਸੀ ਉਹ ਪਿੱਛੇ ਮੁੜ ਗਈ ਹੈ ਤੇ ਆਪ ਜੀ ਨੇ ਸਰਵਣ ਕੀਤਾ ਹੈ। ਤੇ ਇਸ ਇਤਿਹਾਸ ਦੇ ਵਿੱਚ ਇਸ ਪ੍ਰਕਾਰ ਆਇਆ ਹੈ ਕਿ ਗੁਰਬਿਲਾਸ ਪਾਤਸ਼ਾਹ ਛੇਵੀਂ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਹੜੇ ਮੀਰੀ ਪੀਰੀ ਦੇ ਮਾਲਕ ਨੇ, ਉਹਨਾਂ ਨੇ ਬਾਬਾ ਬੁੱਢਾ ਜੀ ਦੇ ਪਾਸੋਂ ਜਿਹੜਾ ਇਹ ਕਥਾ ਸੀ ਸਰਵਣ ਕੀਤੀ ਸੀ, ਪੁੱਛੀ ਸੀ ਕਿ ਜਦੋਂ ਬਾਬਾ ਬੁੱਢਾ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਿੱਖਾਂ ਦੀ ਪ੍ਰੀਖਿਆ ਕੀਤੀ ਸੀ ਤਦੋਂ ਕੀ ਹੋਇਆ ਸੀ। ਬਾਬਾ ਬੁੱਢਾ ਜੀ ਨੇ ਦੱਸਿਆ ਕਿ ਬਚਨ ਗੁਰਬਿਲਾਸ ਪਾਤਸ਼ਾਹ ਛੇਵੀਂ ਦੇ ਵਿੱਚ ਆਉਂਦੇ ਨੇ। ਉਹ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਪ੍ਰੀਖਿਆ ਲਈ ਸਿੱਖਾਂ ਦੀ, ਸਭ ਤੋਂ ਪਹਿਲਾਂ ਪੈਸਿਆਂ ਦੀ ਧਰਤੀ ਆਈ ਹੈ, ਜਿਹੜੇ ਸੰਗਤ ਵਿੱਚੋਂ ਕੁਝ ਮਾਇਆ ਦੀ ਜਿਨ੍ਹਾਂ ਨੂੰ ਇੱਛਾ ਸੀ ਉਹ ਪੈਸਿਆਂ ਦੀਆਂ ਪੰਡਾਂ ਬੰਨ ਕੇ ਪਿੱਛੇ ਮੁੜ ਗਏ ਤੇ ਗੁਰੂ ਨਾਲ ਆ ਕੇ ਫਿਰ ਮਿਲਾਂਗੇ, ਪੈਸੇ ਸੰਭੋ ਇੱਕ ਵਾਰੀ। ਦੂਸਰੀ ਵਾਰੀ ਉਹ ਆਏ ਜਿਨ੍ਹਾਂ ਤੋਂ ਚਾਂਦੀ ਦੇ ਰੁਪਈਆਂ ਦੀ ਧਰਤੀ ਆਈ ਅੱਗੇ, ਸੋ ਉਹਨਾਂ ਨੇ ਚਾਂਦੀ ਦੀਆਂ ਪੰਡਾਂ ਬਣੀਆਂ ਉਹ ਪਿੱਛੇ ਮੁੜ ਗਏ, ਅੱਗੇ ਸੋਨੇ ਦੀਆਂ ਮੋਹਰਾਂ ਉਹਦੀ ਧਰਤੀ ਆਈ ਉਹ ਪਿੱਛੇ ਮੁੜ ਗਏ। ਪ੍ਰੀਖਿਆ ਵਾਸਤੇ ਕੇਵਲ ਚਾਰ ਸਿੱਖ ਰਹਿ ਗਏ ਸਨ, ਬਾਬਾ ਬੁੱਢਾ ਜੀ ਇਸ ਤਰ੍ਹਾਂ ਦੱਸ ਰਹੇ ਸਨ। ਇਸ ਤਰੀਕੇ ਨਾਲ ਚੌਹਾਂ ਦੇ ਵਿੱਚੋਂ ਫਿਰ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨਿਤਰੇ ਨੇ। ਜਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮੁਰਦਾ ਖਾਣ ਵਾਸਤੇ ਕਿਹਾ ਹੈ, ਸੋ ਭਾਈ ਸਧਾਰਨ, ਭਾਈ ਭਗੀਰਥ, ਬਾਬਾ ਬੁੱਢਾ ਜੀ ਸਤਿਗੁਰਾਂ ਦੇ ਬਚਨ ਸੁਣਦੇ ਰਹੇ, ਓਹਲੇ ਹੋ ਕਰਕੇ ਨਜ਼ਰਾਂ ਤੋਂ ਓਹਲੇ ਹੋ ਗਏ। ਮਹਾਰਾਜ ਨੇ ਹੁਕਮ ਕੀਤਾ ਮੁਰਦਾ ਖਾਣ ਵਾਸਤੇ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਜੀ ਸੋ ਆਪ ਜੀ ਹੁਕਮ ਕਰੋ ਕਿਹੜੇ ਪਾਸਿਓਂ ਖਾਵਾਂ, ਪੈਰਾਂ ਵੱਲੋਂ ਤੇ ਸਿਰ ਵੱਲੋਂ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਪੁਰਖਾ ਪੈਰਾਂ ਵੱਲੋਂ ਸ਼ੁਰੂ ਕਰ ਦੇ। ਜਦੋਂ ਕੱਪੜਾ ਚੁੱਕਿਆ, ਉੱਪਰ ਚਿੱਟੇ ਰੰਗ ਦਾ ਜੋ ਬਸਤਰ ਪਾਇਆ ਹੋਇਆ ਸੀ ਉਹ ਚੁੱਕਿਆ, ਜਦੋਂ ਥੱਲਿਓਂ ਕੜਾਹ ਪ੍ਰਸ਼ਾਦ ਦੀ ਦੇਗ ਨਿਕਲੀ ਹੈ। ਇਸ ਪ੍ਰਕਾਰ ਪ੍ਰੀਖਿਆ ਦੇ ਵਿੱਚ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਖਰੇ ਉਤਰੇ ਨੇ। ਸੋ ਅੱਗੇ ਜਿਵੇਂ ਕਥਾ ਆ ਰਹੀ ਹੈ, ਆਓ ਆਪਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਅੱਜ ਦੀ ਜਿਹੜੀ ਕਥਾ ਹੈ, ਪ੍ਰੀਖਿਆ ਤੋਂ ਬਾਅਦ ਗੁਰੂ ਬਖਸ਼ਾਂ ਕਰਦਾ, ਸੇਵਾ ਵੇਖ ਕੇ, ਘਾਲ ਕਮਾਈ ਵੇਖ ਕੇ ਫਿਰ ਪ੍ਰੀਖਿਆ ਹੁੰਦੀ ਹੈ। ਜਿਵੇਂ ਪੇਪਰ ਹੋਣ 'ਤੇ ਪੜ੍ਹਾਈ ਕਰਾਈ ਜਾਂਦੀ ਸਕੂਲਾਂ ਚ, ਬਾਅਦ ਵਿਚ ਇਗਜ਼ਾਮ ਹੁੰਦੇ, ਫਿਰ ਰਿਜ਼ਲਟ ਕੱਢਿਆ ਜਾਂਦਾ ਓਹਨੂੰ ਕੀ ਦੇਣਾ, ਫੇਲ ਦਾ ਸਰਟੀਫਿਕੇਟ ਜਾਂ ਪਾਸ ਦਾ। ਐਵੇਂ ਗੁਰੂ ਮਹਾਰਾਜ ਤੇ ਜਿਹੜੀ ਘਾਲ ਕਮਾਈ ਸੇਵਾ ਸਿਮਰਨ ਕਰਨਾ ਇਹ ਪੜ੍ਹਾਈ ਹੈ। ਫਿਰ ਮਹਾਰਾਜ ਟੈਸਟ ਲੈਂਦੇ ਆ, ਇਗਜ਼ਾਮ ਲੈਂਦੇ ਆ, ਪ੍ਰੀਖਿਆ ਲੈਂਦੇ ਆ, ਫਿਰ ਦਿੰਦੇ ਉਸ ਤੋਂ ਬਾਅਦ ਕੁਝ। ਤੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੀ ਪ੍ਰੀਖਿਆ ਹੋਈ ਹੈ, ਮਹਾਰਾਜ ਖਰੇ ਉਤਰੇ ਨੇ ਤੇ ਗਿਆਨ ਦਾ ਉਪਦੇਸ਼ ਅੱਜ ਮਹਾਰਾਜ ਕਥਾ ਵਿਚ ਦੇਣਗੇ। ਮੇਰਾ ਧਿਓ ਹੈ ਅੱਜ ਵਾਲੀ ਕਥਾ ਵਿਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਘਿਓ ਬਣ ਰਹੇ ਨੇ, ਜਿਵੇਂ ਲੰਗਰ ਦੇ ਵਿਚ ਘਿਓ ਵਰਤਾਇਆ ਜਾਂਦਾ ਸਰੀਰ ਨੂੰ ਤਕੜਾ ਕਰਨ ਵਾਸਤੇ ਤੇ ਆਤਮਾ ਨੂੰ ਬਲਵਾਨ ਬਣਾਉਣ ਦੇ ਵਾਸਤੇ, ਤਕੜਿਆਂ ਕਰਨ ਦੇ ਵਾਸਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਘਿਓ ਵੰਡਣਗੇ। ਸੋ ਆਪਾਂ ਸਾਰਿਆਂ ਨੇ ਮਹਾਰਾਜ ਦੇ ਕੋਲੋਂ ਪ੍ਰਾਪਤ ਕਰਨਾ ਹੈ। ਆਓ, ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਾਂ ਕਰਦੇ ਨੇ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਚੇਤਾ ਕਰਕੇ ਉਹਨਾਂ ਦਾ ਧਿਆਨ ਧਰ ਕੇ ਕਥਾ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ, ਕਲ ਕੇ ਨਾਰਨ ਉਦਾਹਰਨ ਕਾਰਨ।
ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵਡਿਆਈ ਕਰਦੇ ਨੇ, ਕਹਿ ਰਹੇ ਨੇ ਮਹਾਰਾਜ ਕਲਯੁਗ ਦੇ ਵਿਚ ਮਨੁੱਖਾਂ ਦਾ ਉਧਾਰ ਕਰਨ ਦੇ ਵਾਸਤੇ
ਕਰਿਓ ਦੇਹ ਕੀਰਤ ਵਿਸਤਾਰਨ।
ਪਰਮੇਸ਼ਰ ਦੀ ਵਡਿਆਈ, ਪਰਮੇਸ਼ਰ ਦੇ ਨਾਮ ਦੀ ਮਹਿਮਾ ਨੂੰ ਜਨਾਉਣ ਦੇ ਵਾਸਤੇ ਆਪ ਜੀ ਨੇ ਮਨੁੱਖਾਂ ਵਾਲਾ ਸਰੀਰ ਧਾਰਨ ਕੀਤਾ ਹੈ।
ਤੁਮਰੀ ਕੁਦਰਤ ਤੁਮ ਬਣਿਆ,
ਆਪ ਜੀ ਦੀ ਜਿਹੜੀ ਕੁਦਰਤ ਹੈ, ਸ਼ਕਤੀ ਹੈ, ਉਹ ਆਪ ਜੀ ਨੂੰ ਹੀ ਬਣਾਉਂਦੀ ਹੈ।
ਨਹਿ ਔਰਨ ਤੇ ਜਾਨੀ ਜਾਏ,
ਆਪ ਜੀ ਕੌਣ ਹੋ ਹੋਰ ਕੋਈ ਨੀ ਜਾਣ ਸਕਦਾ। ਆਪ ਜੀ ਦੀ ਸ਼ਕਤੀ ਆਪ ਵਿਚ ਕਿੰਨੀ ਕ ਹੈ ਕੋਈ ਨੀ ਜਾਣ ਸਕਦਾ, ਤੁਹਾਡੀ ਮਹਿਮਾ ਤੁਹਾਨੂੰ ਹੀ ਬਣਾਉਂਦੀ ਹੈ।
ਸੁਣ ਕੇ ਪਰਮ ਪ੍ਰਸਿੱਧੇ ਦਿਆਲਾ
ਦਿਆਲੂ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪਾਸੋਂ ਸੁਣ ਕਰਕੇ ਮਹਾਰਾਜ ਅਤਿ ਪ੍ਰਸੰਨ ਹੋ ਗਏ ਹਨ।
ਦੇਖੀ ਕਰਨਾ ਦ੍ਰਿਸ਼ਟ ਵਿਸ਼ਾਲਾ,
ਬਹੁਤ ਭਾਰੀ ਕਿਰਪਾ ਦ੍ਰਿਸ਼ਟੀ ਦੇ ਨਾਲ ਸਤਿਗੁਰਾਂ ਨੇ ਭਾਈ ਲੈਣੇ ਵੱਲੇ ਵੇਖਿਆ ਹੈ।
ਕਹੋ ਜੋ ਮੇਰੋ ਅਹ ਸਰੂਪਾ,
ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਜੋ ਮੇਰਾ ਆਤਮ ਸਰੂਪ ਹੈ,
ਤੂੰ ਤੁਮ ਹੈ ਹੈ ਪਰਮ ਅਨੂਪਾ।
ਮੈਂ ਭਾਈ ਲੈਣਾ ਜੀ, ਜੋ ਮੇਰਾ ਸਰੂਪ ਹੈ ਉਹ ਤੇਰਾ ਸਰੂਪ ਬਣ ਜਾਵੇਗਾ, ਆਪਾਂ ਇੱਕੋ ਰੂਪ ਹੋ ਜਾਵਾਂਗੇ।
ਤੇਰੋ ਰੂਪ ਹੋਏ ਗੋ ਮੋਹੇ,
ਤੇਰਾ ਰੂਪ ਮੇਰੇ ਰੂਪ ਵਾਲਾ ਬਣ ਜਾਵੇਗਾ।
ਐਸੀ ਆਪ ਅਭੇਦਤਾ ਹੋਈ,
ਹੁਣ ਪਰਮੇਸ਼ਰ ਦੀ ਐਸੀ ਕਿਰਪਾ ਦ੍ਰਿਸ਼ਟੀ ਤੇਰੇ ਉੱਪਰ ਵਰਸੇਗੀ, ਸਾਡੀ ਦੋਵਾਂ ਦੀ ਆਪਸ ਵਿਚ ਅਭੇਦਤਾ ਹੀ ਹੋ ਜਾਵੇਗੀ।
ਬਖਸ਼ੋ ਸਭ ਜਗ ਤਬ ਪਛਾਤੇ,
ਆਪਣੇ ਤੋਂ ਪਿੱਛੋਂ ਇਹ ਜਿਹੜਾ ਸਾਰਾ ਸੰਸਾਰ ਹੈ ਮੈਂ ਤੈਨੂੰ ਬਖਸ਼ਿਸ਼ ਕਰਦਾ ਹਾਂ।
ਭਲੀ ਭਾਂਤ ਹੋਏ ਹੈ ਬਖਿਆਤੇ,
ਭਲੇ ਤਰੀਕੇ ਨਾਲ ਸੁਧੇ ਸਿੱਧ ਹੀ ਸੰਸਾਰ ਦੇ ਵਿਚ ਆਪ ਸਾਰਿਆਂ ਦੇ ਵਿਚ ਪ੍ਰਗਟ ਹੋ ਜਾਓਗੇ।
ਸਭ ਸਿੱਖਣ ਕੀ ਰਾਖੀ ਟੀਕਾ,
ਤਰੀਕੇ ਨਾਲ ਸਾਰੇ ਸਿੱਖਾਂ ਜੋ ਸਿੱਖ ਸੰਗਤ ਹੈ ਸਾਰੀ ਹੀ ਆਪ ਜੀ ਉੱਪਰ ਟੇਕ ਰੱਖੇਗੇ।
ਸਿਰਦੇ ਪੂਰਨ ਹੋਏ ਭਵਿਕਾ,
ਸਿਰਦਾ ਆਪ ਜੀ ਦਾ ਪੂਰਨ ਗਿਆਨ ਦੇ ਨਾਲ ਲਭਾ ਲਭ ਭਰ ਜਾਵੇਗਾ।
ਪਾ ਜਗ ਗੁਰ ਲੈ ਗੁਰ ਆਏ,
ਆਪ ਹੁਣ ਸੰਸਾਰ ਦੇ ਗੁਰੂ ਬਣ ਜਾਓਗੇ, ਗੁਰਤਾ ਗਤੀ ਪਰਮੇਸ਼ਰ ਦੀ ਤੁਹਾਨੂੰ ਪ੍ਰਾਪਤ ਹੋਵੇਗੀ।
ਸਿੱਖ ਹੋਏ ਤੁਮਰੇ ਅਧਕਾਏ,
ਸਾਰੇ ਆਪ ਜੀ ਦੇ ਸਿੱਖ ਹੋਣਗੇ।
ਪਾ ਅਵਲੰਬ ਭਲੀ ਜਗ ਤਾਰਨ,
ਸੰਸਾਰ ਨੂੰ ਤਾਰਨ ਦੇ ਵਾਸਤੇ ਆਪ ਜੀ ਦੇ ਸਰੂਪ ਵਿਚ ਹੁਣ ਸੰਸਾਰ ਨੂੰ ਆਸਰਾ ਪ੍ਰਾਪਤ ਹੋਵੇਗਾ।
ਸਭ ਸਿੱਖਣ ਜਮਜਾਲ ਨਿਵਾਰਨ,
ਸਾਰੇ ਸਿੱਖਾਂ ਦੇ ਜਿਹੜੇ ਜਮਾਂ ਦੇ ਜਾਲ ਨੇ ਆਪ ਜੀ ਨਿਵਿਰਤ ਕਰ ਦਿਓਗੇ, ਦੂਰ ਕਰ ਦਿਓਗੇ।
ਕੁਝ ਸਮਾਨ ਭਾਵ ਅਪਰ ਨਾ ਲਖਿਓ,
ਭਾਈ ਲੈਣੇ ਤੇਰੇ ਸਮਾਨ ਸਾਰੇ ਸਿੱਖਾਂ ਦੇ ਵਿਚੋਂ ਮੈਂ ਹੋਰ ਕਿਸੇ ਨੂੰ ਨਹੀਂ ਜਾਣਿਆ ਹੈ।
ਨੀਕੇ ਸਿੱਖੀ ਬੀਰਜ ਰੱਖਿਓ,
ਆਪ ਜੀ ਨੇ ਚੰਗੇ ਤਰੀਕੇ ਨਾਲ ਸਿੱਖੀ ਦਾ ਜਿਹੜਾ ਬੀਜ ਹੈ ਰੱਖ ਕੇ ਵਿਖਾਇਆ ਹੈ।
ਇਸ ਪ੍ਰਕਾਰ ਕਹਿ ਸੁਖ ਦਾ ਬਾਣੀ,
ਇਸ ਤਰੀਕੇ ਨਾਲ ਸੁਖ ਦੇਣ ਵਾਲੇ ਬਚਨ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੀਤੇ ਹਨ।
ਗਮਨ ਕੀਨ ਪੁਰਕੂ ਗੁਣ ਖਾਨੀ,
ਫਿਰ ਗੁਣਾ ਦੀ ਖਾਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਚੱਲੇ ਹਨ।
ਧਰਮਸਾਲ ਮੈਂ ਆਏ ਬਿਰਾਜੇ,
ਕਰਤਾਰਪੁਰ ਦੇ ਵਿਚ ਧਰਮਸਾਲਾ ਗੁਰਦੁਆਰਾ ਜਿਥੇ ਬਣਾਇਆ ਸੀ ਪੁਰਾਣੇ ਸਮੇਂ, ਉਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੇਲੇ ਧਰਮਸ਼ਾਲਾ ਕਹਿੰਦੇ ਸਨ, ਹੁਣ ਆਪਾਂ ਗੁਰਦੁਆਰੇ ਕਹਿ ਦਿੰਦੇ ਆ। ਸਾਲਾ ਨਾਮ ਹੁੰਦਾ ਘਰ ਦਾ, ਸੋ ਜਿਥੇ ਜਿਹੜਾ ਧਰਮ ਦਾ ਘਰ ਹੈ, ਜਿਥੇ ਧਰਮ ਦਾ ਉਪਦੇਸ਼ ਪ੍ਰਾਪਤ ਹੁੰਦਾ, ਇਸ ਪ੍ਰਕਾਰ ਗੁਰਦੁਆਰਾ ਸੋ ਪਰਮੇਸ਼ਰ ਨੂੰ ਪ੍ਰਾਪਤ ਕਰਨ ਦੇ ਵਾਸਤੇ ਗੁਰੂ ਦਾ ਦਰਵਾਜਾ, ਇਹਦਾ ਅਰਥ ਗੁਰਦੁਆਰੇ ਦਾ। ਇਸ ਪ੍ਰਕਾਰ ਜਿਥੇ ਉਹ ਧਰਮਸ਼ਾਲਾ ਧਰਮ ਦਾ ਘਰ ਬਣਿਆ ਹੋਇਆ ਸੀ, ਭਾਵ ਕੇ ਗੁਰਦੁਆਰਾ ਸਥਾਪਿਤ ਕੀਤਾ ਸੀ। ਮਹਾਰਾਜ ਉੱਥੇ ਆ ਕੇ ਬਿਰਾਜਮਾਨ ਹੋ ਗਏ ਹਨ।
ਜਿਨ ਕੇ ਦਰਸ਼ਨ ਤੇ ਦੁੱਖ ਭਾਜੇ,
ਇਹਨਾਂ ਦੇ ਕੇਵਲ ਦਰਸ਼ਨ ਮਾਤਰ ਦਰਸ਼ਨ ਕਰਨ ਦੇ ਨਾਲ ਹੀ ਜਿਹੜੇ ਦੁੱਖ ਨੇ ਦੂਰ ਹੋ ਜਾਂਦੇ ਨੇ।
ਦੋਹਰਾ ਸ੍ਰੀ ਗੁਰ ਗੁਣ ਮਾਨਸ ਸਰਸ ਜੀ ਮਰਾਲਨ ਜਾਹੇ,
ਸਤਿਗੁਰਾਂ ਦੇ ਵਿਚ ਜਿਹੜੇ ਗੁਣ ਨੇ ਉਹ ਤਾਂ ਹਨ ਮਾਨਸ ਸਰਸ, ਮਾਨ ਸਰੋਵਰ ਦੇ ਵਾਂਗੂ, ਤੇ ਜਿਹੜੀ ਸਿੱਖ ਦੀ ਜ਼ਬਾਨ ਹੈ ਇਹ ਹੰਸ ਦੇ ਵਾਂਗੂ ਹੈ।
ਕਰਤ ਪ੍ਰੀਤ ਨਹਿ ਤਜ ਸਕੈ ਨਮਸਕਾਰ ਮੁਰ ਤਾਹੇ,
ਸਤਿਗੁਰਾਂ ਦੀ ਜ਼ਬਾਨ ਜਿਹੜੀ ਹੰਸਾਂ ਦੇ ਵਾਂਗੂ ਗੁਰੂ ਮਹਾਰਾਜ ਦੇ ਗੁਣ ਗਾਉਣ ਨੂੰ ਪ੍ਰੀਤੀ ਕਰਦੀ ਹੈ। ਇਹ ਗੁਣ ਗਾਉਣੋ ਹਟਦੀ ਨਹੀਂ, ਛੱਡ ਨਹੀਂ ਸਕਦੀ, ਐਸੇ ਸਤਿਗੁਰਾਂ ਨੂੰ ਮੇਰੀ ਨਮਸਕਾਰ ਹੈ।
ਚੌਪਈ ਇੱਕ ਦਿਨ ਬਹੁਰ ਬਿਤਾਏ ਕਿਰਪਾਲਾ,
ਇਸ ਤਰ੍ਹਾਂ ਪ੍ਰੀਖਿਆ ਤੋਂ ਬਾਅਦ ਇੱਕ ਦਿਨ ਬਤੀਤ ਕੀਤਾ ਹੈ ਕਿਰਪਾਲੂ ਪਾਤਸ਼ਾਹ ਜੀ ਨੇ।
ਬੈਠੇ ਹੁਤੇ ਰੁਚਰ ਧਰਮਸ਼ਾਲਾ,
ਜਿਹੜੀ ਬਹੁਤ ਸੁੰਦਰ ਧਰਮਸ਼ਾਲਾ ਬਣੀ ਹੋਈ ਸੀ, ਮਹਾਰਾਜ ਉਹਦੇ ਵਿਚ ਬੈਠੇ ਹੋਏ ਨੇ।
ਆਤਮ ਕੇ ਉਪਦੇਸ਼ਨ ਹੇਤਾ,
ਆਤਮ ਗਿਆਨ ਬ੍ਰਹਮ ਗਿਆਨ ਦਾ ਉਪਦੇਸ਼ ਦੇਣ ਵਾਸਤੇ
ਬੈਠਾ ਰਿਹਾ। ਤ੍ਰੇਹਣ ਕੁਲ ਕੀਤਾ,
ਤ੍ਰੇਹਣ ਕੁਲ ਜਿਸ ਕੁਲ ਦੇ ਵਿਚ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਅਵਤਾਰ ਧਾਰਿਆ, ਉਸ ਕੁਲ ਨੂੰ ਉਜਾਗਰ ਕਰਨ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਿਗੁਰਾਂ ਦੇ ਕੋਲ ਬੈਠੇ ਹਨ।
ਲਹਿਣੇ ਸੇਵ ਆਦਿਕ ਤੈ ਕੀਨੇ,
ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਭਾਈ ਲਹਿਣਾ ਜੀ, ਆਪ ਜੀ ਨੇ ਬਹੁਤ ਸੇਵਾ ਕੀਤੀ ਹੈ ਗੁਰੂ ਘਰ ਦੀ।
ਜੋ ਤਤ ਚਾਹੋ ਜੋ ਚੀਨੇ,
ਤਤ ਸਰੂਪ ਆਤਮਾ ਹੈ, ਆਤਮ ਗਿਆਨ ਹੈ, ਜੋ ਲੋਕ ਜੋ ਕਿ ਲੋਕ ਸਿੱਖੀ ਲੋਕ ਜਾਣਨਾ ਚਾਹੁੰਦੇ ਨੇ, ਜਿਸ ਨੂੰ ਉਹ ਆਪ ਜੀ ਸਾਡੇ ਪਾਸੋਂ ਪੁੱਛਣਾ ਕਰੋ।
ਐਸੀ ਕਾਲ ਜੋ ਕਹਲੀ ਤੋਏ,
ਐਸੀ ਜਿਹੜੀ ਨਿਸ਼ਕਾਮਤਾ ਦੇ ਸਹਿਤ ਇਸ ਤਰੀਕੇ ਨਾਲ ਇੱਕ ਰਸ ਤੁਸੀਂ ਸੇਵਾ ਕੀਤੀ ਹੈ ਗੁਰੂ ਘਰ ਦੇ ਵਿਚ।
ਤੂ ਨਹਿ ਦਸ ਵਸਤੁ ਅਧੀਨ ਸੋ ਮੋਹੇ,
ਲੈਣਿਆ ਤੇਰੇ ਕੋਲੋਂ ਕੋਈ ਵੀ ਵਸਤੂ ਜਿਹੜੀ ਹੈ ਛੁਪੀ ਨੀ ਮੇਰੇ ਪਾਸੋਂ। ਅਦੇ ਵਸਤੂ ਉਹਨੂੰ ਕਹਿੰਦੇ ਜਿਹੜੀ ਦਿੱਤੀ ਨਾ ਜਾਵੇ, ਮੇਰੇ ਕੋਲ ਕੋਈ ਵੀ ਅਦੇ ਵਸਤੂ ਨੂੰ ਜਿਹੜੀ ਤੈਨੂੰ ਮੈਂ ਨਾ ਦੇ ਸਕਾਂ, ਪਾਪ ਸਭ ਕੁਝ ਮੈਂ ਤੈਨੂੰ ਬਖਸ਼ਿਸ਼ ਕਰ ਸਕਦਾ ਹਾਂ।
ਕਿਰਪਾ ਭਰੇ ਸੁਣ ਕਾ ਸੁਠ ਬਾਣੀ,
ਇਸ ਤਰ੍ਹਾਂ ਕਿਰਪਾ ਦੇ ਨਾਲ ਭਰੇ ਹੋਏ ਬਚਨ ਤੇ ਸਤਿਗੁਰਾਂ ਦੇ ਮਨੋਹਰ ਬਾਣੀ ਸੁਣ ਕੇ
ਬੈਠੂ ਸਨਮੁਖ ਸੀਖ ਸੁਖਾਨੇ,
ਜਿਹੜੀ ਸੁਖ ਦੇਣ ਵਾਲੀ ਸਤਿਗੁਰਾਂ ਦੀ ਸਿੱਖਿਆ ਸੀ, ਇਸ ਸਿੱਖਿਆ ਨੂੰ ਸਰਵਣ ਕਰਨ ਵਾਸਤੇ ਭਾਈ ਲਹਿਣਾ ਜੀ ਬੈਠੇ ਹਨ।
ਦੁਆ ਕਰ ਜੋਰ ਨਿਵਾਯੂ ਸੀਸਾ,
ਦੋਵੇਂ ਹੱਥ ਜੋੜ ਕੇ ਸਤਿਗੁਰਾਂ ਦੇ ਅੱਗੇ ਸਿਰ ਨਵਾਇਆ ਹੈ।
ਪਦ ਪੰਕਜ ਜਗਦੀਸ਼ਾ,
ਜਗਦੀਸ਼ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਹੈ, ਸੰਸਾਰ ਦੇ ਮਾਲਕ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਕਮਲਾਂ ਦੇ ਵਿਚ ਇਸ ਤਰੀਕੇ ਨਾਲ ਹੱਥ ਜੋੜੇ ਹਨ।
ਨਿਜ ਸਰੂਪ ਲਖਨੋ ਅਭਿਲਾਖਾ,
ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣਾ ਜਿਹੜਾ ਆਤਮ ਨਿੱਜੀ ਸਰੂਪ ਹੈ ਉਸ ਨੂੰ ਜਾਣਨ ਦੀ ਮੇਰੀ, ਮੈਂ ਕੀ ਹਾਂ ਉਸ ਰੂਪ ਨੂੰ ਜਾਣਨ ਦੀ ਮੇਰੇ ਮਨ ਵਿਚ ਇੱਛਾ ਜਾਗੀ ਹੈ।
ਕਹਿ ਦੀਨ ਬਚਨ ਆਸੁ ਭਾਖਾ,
ਇਸ ਤਰੀਕੇ ਨਾਲ ਨਿਮਰਤਾ ਦੇ ਵਿਚ ਆ ਕਰਕੇ ਭਾਈ ਲਹਿਣਾ ਜੀ ਨੇ ਬਚਨ ਕੀਤੇ ਹਨ।
ਜੋ ਮੈਂ ਹਾਂ ਕਛ ਜਾਏ ਨਾ ਜਾਣਾ,
ਜੋ ਮੈਂ ਹਾਂ ਮੈਂ ਲਫ਼ਜ਼ ਕੀ ਹੈ ਇਹ ਮੇਰੇ ਤੋਂ ਜਾਣਿਆ ਨਹੀਂ ਜਾਂਦਾ ਹੈ।
ਹਰਖ ਸੂਗ ਨੇ ਫਸੂ ਮਹਾਨਾ,
ਤੇ ਮਹਾਨ ਸੰਸਾਰ ਦੀ ਖੁਸ਼ੀ ਤੇ ਗਮੀ ਦੇ ਵਿਚ ਫਸਿਆ ਹੋਇਆ ਹਾਂ।
ਰਾਗ ਦੁਆਖ ਨਿਸ ਦਿਨ ਬਹੁ ਮੋਹੇ,
ਇਸ ਦਿਨ ਰਾਗ ਤੇ ਦਵੈਸ਼, ਰਾਗ ਨੂੰ ਕਹਿੰਦੇ ਨੇ ਅਕਾਰਨ, ਬਿਨਾਂ ਕਾਰਨ ਤੋਂ ਕਿਸੇ ਦੇ ਨਾਲ ਪ੍ਰੇਮ ਹੋਣਾ, ਦਵੈਸ਼ ਕਹਿੰਦੇ ਨੇ ਬਿਨਾਂ ਕਾਰਨ ਤੋਂ ਕਿਸੇ ਦੇ ਨਾਲ ਵੈਰ ਹੋਣਾ। ਸੋ ਇਹ ਚੀਜ਼ਾਂ ਚੱਲਦੀਆਂ ਹਨ ਮਨ ਦੇ ਅੰਦਰ।
ਅਕਸ਼ਤਾ ਦੁੱਖ ਸੁਖ ਮੈਂ ਹੋਏ,
ਅੱਛੇ ਕਰਕੇ ਦੁੱਖ ਤੇ ਸੁਖ ਦੇ ਵਿਚ ਹਾਂ। ਇਹ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਬਚਨ ਉਹਨਾਂ ਦੇ ਮੂੰਹੋਂ ਕਢਾਏ ਕਹਿ ਲਈਏ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਤਾਂ ਪਰਮੇਸ਼ਰ ਦਾ ਅਵਤਾਰ ਨੇ, ਕਿਉਂਕਿ 10 ਸਰੂਪ ਪਰਮੇਸ਼ਰ ਨੇ ਧਾਰੇ ਨੇ, ਗੁਰੂ ਅੰਗਦ ਦੇਵ ਮਹਾਰਾਜ ਜੀ ਵੀ ਰੱਬ ਨੇ। ਹੁਣ ਉਹ ਰੱਬ ਹੈ ਜਿਹੜਾ ਗੁਰੂ ਅੰਗਦ ਦੇਵ ਦੇ ਰੂਪ ਵਿੱਚ ਮਨੁੱਖਾਂ ਵਿੱਚ ਮਨੁੱਖ ਬਣ ਕੇ ਵਿਚਰ ਰਿਹਾ ਹੈ, ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨਾਂ ਨੂੰ ਪ੍ਰਗਟ ਕਰਨਾ ਵੀ ਇਹ ਆਮ ਜੀਵ ਨਹੀਂ, ਮਨੁੱਖ ਨਹੀਂ, ਇਹ ਰੱਬ ਹੈ। ਮਹਾਰਾਜ ਇਸ ਤਰੀਕੇ ਨਾਲ ਇਹ ਕਵੀ ਜੀ ਕਵੀ ਸੰਤੋਖ ਸਿੰਘ ਜੀ ਨੇ ਆਪਣੀ ਵਿਦਿਆ ਜੋ ਬਹੁਤ ਸਿਧਾਂਤ ਹੈ ਉਸ ਨੂੰ ਪਾਇਆ, ਆਮ ਮਨੁੱਖਾਂ ਵਾਲੀ ਜਿਹੜੀ ਹਾਲਤ ਹੁੰਦੀ ਹੈ ਸੋ ਉਹ ਇਹਨਾਂ ਪੰਕਤੀਆਂ ਵਿੱਚ ਉਹ ਦੱਸੀ ਹੈ।
ਰਾਗ ਦਵੈਖ ਨਿਸ ਦਿਨ ਬਹੁ ਮੋਹੇ,
ਬਹੁਤ ਸਾਰਾ ਮੇਰੇ ਵਿੱਚ ਰਾਗ ਦਵੈਖ ਹੈ।
ਜੋ ਮੈਂ ਹਾਂ ਕਛ ਜਾਏ ਨਾ ਜਾਣਾ, ਸਰਬ ਭੇਦ ਮੋਹਿ ਦੇਹੁ ਜਨਾਏ।
ਮਹਾਰਾਜ ਉਹ ਜਿਹੜਾ ਆਤਮਾ ਦਾ ਸਾਰਾ ਭੇਦ ਹੈ ਮੈਨੂੰ ਕਿਰਪਾ ਕਰਕੇ ਸਮਝਾਓ।
ਦੇਖੋ ਸਮਝ ਰਹੋ ਸੁਖ ਪਾਏ।
ਉਸ ਭੇਦ ਨੂੰ ਆਤਮ ਸਰੂਪ ਨੂੰ ਜਾਣ ਕੇ ਉਸ ਨੂੰ ਸਮਝ ਕਰਕੇ ਮੈਂ ਸੁਖ ਨਾਲ ਰਹਾਂਗਾ।
ਮੋਰ ਅਰ ਤਮ ਅਗਿਆਨਤਾ ਅਗਿਆਨ ਮਹਾਨਾ।
ਮੇਰੇ ਹਿਰਦੇ ਵਿਚ ਅਗਿਆਨਤਾ ਦਾ ਬਹੁਤ ਗੂੜਾ ਹਨੇਰਾ ਹੈ।
ਸੁਮਰੀ ਹੋਇ ਵਜ ਪਾਨ ਸਮਾਨਾ।
ਜਿਹੜੇ ਆਪ ਜੀ ਦੇ ਮਹਾਰਾਜ ਬਚਨ ਹਨ ਇਹ ਸੂਰਜ ਦੇ ਵਾਂਗੂ ਨੇ। ਸੂਰਜ ਹਨੇਰੇ ਨੂੰ ਦੂਰ ਕਰਦਾ ਹੈ। ਮੇਰੇ ਹਿਰਦੇ ਵਿਚ ਅਗਿਆਨਤਾ ਦਾ ਹਨੇਰਾ ਹੈ ਤੇ ਆਪ ਜੀ ਦੇ ਗਿਆਨਮਈ ਬਚਨ ਇਹ ਭਾਨ ਸੂਰਜ ਦੇ ਸਮਾਨ ਹਨ।
ਕਬ ਪ੍ਰਕਾਸ਼ ਦਿਓ ਰੂਪ ਦਿਖਾਏ।
ਮਹਾਰਾਜ ਕਿਰਪਾ ਕਰਕੇ ਹਿਰਦੇ ਵਿਚ ਪ੍ਰਕਾਸ਼ ਕਰ ਦਿਓ ਮੇਰਾ ਆਤਮ ਸਰੂਪ ਮੈਨੂੰ ਵਿਖਾ ਦੇਣਾ ਕਰੋ।
ਸੁਣ ਕੇ ਸ੍ਰੀ ਪ੍ਰਭ ਗਿਰਾ ਲਾਏ।
ਸੁਣ ਕਰਕੇ ਸ਼੍ਰੋਮਣੀ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਨੇ ਬਚਨ ਕੀਤੇ।
ਭੂਸਨ ਮਹਿਤ ਭਾਗ ਇਹ ਭੇਦਾ।
ਮਹਾਰਾਜ ਕਹਿੰਦੇ ਹੇ ਵੱਡਿਆਂ ਭਾਗਾਂ ਵਾਲੇ ਭਾਈ ਲੈਣਾ ਜੀ ਸੁਣੋ ਇਸ ਦਾ ਭੇਦ ਹੈ ਜਿਹੜਾ ਇਹਦਾ ਆਤਮ ਸਰੂਪ ਹੈ ਉਹ ਸੁਣੋ।
ਜੇ ਤੇ ਮਿਟੈ ਝੂਠ ਜਾਗ ਖੇਦਾ।
ਆਤਮ ਸਰੂਪ ਨੂੰ ਜਾਣ ਕੇ ਆਤਮ ਸਰੂਪ ਦਾ ਪ੍ਰਕਾਸ਼ ਪ੍ਰਾਪਤ ਕਰਕੇ ਗਿਆਨ ਪ੍ਰਾਪਤ ਕਰਕੇ ਸੰਸਾਰ ਦਾ ਜਿਹੜਾ ਝੂਠਾ ਖੇਦ ਹੈ ਝੂਠਾ ਦੁੱਖ ਹੈ ਉਹ ਮਿਟ ਜਾਂਦਾ ਹੈ।
ਆਤਮ ਸਵਯੰ ਸੋ ਜੋਤ ਪ੍ਰਕਾਸ਼ਾ।
ਹਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੀ ਆਤਮਾ ਹੈ ਸਵਯੰ ਆਤਮ ਸਵਯੰ ਪ੍ਰਕਾਸ਼ ਆਤਮਾ ਜਿਹੜੀ ਹੈ ਉਹ ਆਪਣੇ ਆਪ ਤੋਂ ਸੁਧੇ ਪ੍ਰਕਾਸ਼ ਹੈ। ਸੂਰਜ ਚੰਦਰਮਾ ਤਾਰੇ ਜੁਗਨੂ ਆ ਲਾਈਟ ਜਿਹੜੀ ਜਗਦੀ ਹੈ ਸੁਧੇ ਪ੍ਰਕਾਸ਼ ਨਹੀਂ ਪਿੱਛੋਂ ਕੋਈ ਚੀਜ਼ ਇਹਨਾਂ ਨੂੰ ਪ੍ਰਕਾਸ਼ ਕਰਦੀ ਹੈ। ਸੂਰਜ ਚੰਦਰਮਾ ਤਾਰੇ ਵੀ ਆਪਣੇ ਆਪ ਤੋਂ ਪ੍ਰਕਾਸ਼ ਨਹੀਂ ਹਨ। ਮਹਾਰਾਜ ਕਹਿੰਦੇ ਜਿਹੜੀ ਆਤਮਾ ਉਹ ਆਪਣੇ ਆਪ ਤੋਂ ਪ੍ਰਕਾਸ਼ ਹੈ। ਸਹਿ ਭੰਗ ਦਾ ਮਤਲਬ ਇਹੀ ਹੈ ਜਿਹੜਾ ਮੂਲ ਮੰਤਰ ਵਿੱਚ ਆਉਂਦਾ। ਆਤਮਾ ਜਿਹੜੀ ਆਪਣੇ ਆਪ ਤੋਂ ਸੁਧੇ ਪ੍ਰਕਾਸ਼ ਹੈ।
ਰਾਗ ਦਵੈਖ ਤੀ ਬਿਨ ਅਵਨਾਸਾ।
ਉਹਦੇ ਵਿੱਚ ਵੈਰ ਨਹੀਂ, ਉਹਦੇ ਵਿੱਚ ਪ੍ਰੇਮ ਨਹੀਂ, ਉਹਦੇ ਵਿੱਚ ਮੋਹ ਨਹੀਂ। ਪ੍ਰੇਮ ਤੋਂ ਭਾਵ ਹੋ ਨਾ ਉਹਦੇ ਵਿੱਚ ਮੋਹ ਆਤਮਾ ਵਿੱਚ ਨਾ ਉਹਦੇ ਵਿੱਚ ਵੈਰ ਹੈ। ਇਹਨਾਂ ਤਿੰਨਾਂ ਦੋਵਾਂ ਚੀਜ਼ਾਂ ਤੋਂ ਉੱਪਰ ਹੈ ਅਵਿਨਾਸ਼ਾ, ਉਹ ਨਾਸ਼ ਨਹੀਂ ਹੁੰਦੀ।
ਅਰਖ ਸ਼ੂਕ ਜਿਸ ਮਾਹੇ ਨਾ ਲੇਸ਼ਾ।
ਲੇਸ਼ ਮਾਤਰ ਥੋੜਾ ਜਿਹਾ ਵੀ ਰਾਈਟ ਕਣਕ ਸਰੋਂ ਦੇ ਦਾਣੇ ਜਿੰਨਾ ਵੀ ਜਿਹਦੇ ਵਿੱਚ ਨਾ ਖੁਸ਼ੀ ਹੈ ਨਾ ਉਹਦੇ ਵਿੱਚ ਗਮੀ ਹੈ।
ਜਨਮ ਮਰਨ ਕੋ ਨਹੀਂ ਕਲੇਸ਼ਾ।
ਜੰਮਣ ਤੇ ਮਰਨ ਦਾ ਉਹਦੇ ਵਿੱਚ ਦੁੱਖ ਨਹੀਂ ਹੈ।
ਬਨਾਨੰਦ ਪੂਰਨ ਇੱਕ ਸਾਰ।
ਪੂਰਨ ਹੈ ਇੱਕ ਰਸ ਵਿਆਪਕ ਹੈ ਸਾਰੀਆਂ ਥਾਵਾਂ ਤੇ। ਉਹ ਆਤਮਾ ਪਰਿਪੂਰਨ ਜਿਹੜੀ ਲੈਣਾ ਜੀ ਤੁਹਾਡੇ ਵਿੱਚ ਹੈ ਘਣਾ ਆਨੰਦ ਹੈ। ਸੋ ਵਿਸ਼ਿਆਨੰਦ ਜਨਾਨੰਦ ਭਜਨਾਨੰਦ ਇਹ ਸਾਰੇ ਆਨੰਦ ਨੇ। ਮਹਾਰਾਜ ਕਹਿੰਦੇ ਆਤਮਾ ਦਾ ਘਣਾ ਆਨੰਦ ਹੈ।
ਇਸ ਪ੍ਰਕਾਰ ਆਤਮ ਨਿਰਤਹਾਰ।
ਮਹਾਰਾਜ ਕਹਿੰਦੇ ਆਤਮਾ ਇਸ ਤਰ੍ਹਾਂ ਦੀ ਹੈ ਤੇਰੀ ਨਿਸ਼ਚਾ ਕਰ ਲਾ।
ਜਾਗ੍ਰਿਤ ਸੁਪਨ ਸਹੂਪਤ ਤਿੰਨੋ।
ਜਿਹੜੀਆਂ ਤਿੰਨ ਅਵਸਥਾ ਹੁੰਦੀਆਂ ਮਨੁੱਖ ਦੀਆਂ ਜਾਗ੍ਰਿਤ ਸੁਪਨ ਤੇ ਸੁਖੋਪਤ ਜਾਗਦੇ ਰਹਿਣਾ ਸੋ ਸੌ ਜਾਣਾ ਸੁੱਤਿਆਂ ਹੋਇਆ ਸੁਪਨਾ ਹੋਣਾ ਤੇ ਗੂੜੀ ਨੀਂਦ ਤਿੰਨ ਅਵਸਥਾ ਦੇ ਵਿੱਚ ਆਪਾਂ ਵਿਚਰਦੇ ਹਾਂ। ਜਾਗ੍ਰਿਤ ਜਿਹੜੀ ਹੁੰਦੀ ਹੈ ਇਹਦੇ ਵਿੱਚ 42 ਭਾਵ ਸੁਰਦੇ ਨੇ। ਜਦੋਂ 42 ਭਾਵ ਸਪੂਰਨ ਹੋਣ ਉਦੋਂ ਸੰਪੂਰਨ ਜਾਗ੍ਰਿਤ ਅਵਸਥਾ ਹੁੰਦੀ ਹੈ। ਸੋ ਉਹਦੇ ਵਿੱਚ ਜਿਹੜੇ ਆਪਣੇ ਪੰਜ ਗਿਆਨ ਇੰਦਰੇ ਨੇ, ਪੰਜ ਕਰਮ ਇੰਦਰੇ ਨੇ, ਦਸ ਇਹ ਤੇ ਪੰਜ ਤਨੋ ਮਾਤਰਾ ਮੰਨਦੇ ਨੇ, ਸ਼ਬਦ ਸਪਰਸ਼ ਰਸ ਰੂਪ ਗੰਧ ਤੇ ਵਿਦਾਂਤ ਵਾਲੇ ਜਿਹੜੇ ਨੇ ਉਹ ਪੰਜ ਪ੍ਰਾਣ ਕੇ ਲੈਂਦੇ ਨੇ 15 ਤੇ 16 ਆਪਣਾ ਮਨ ਤੇ 17ਵੀਂ ਬੁੱਧ ਇਹ 17 ਹੋ ਗਏ। ਇਸ ਤਰੀਕੇ ਨਾਲ 17 ਦੇ ਵਿੱਚੋਂ ਜਿਹੜੇ 14 ਨੇ, 14 ਹਨ ਜਿਹੜੇ ਪੰਜ ਪ੍ਰਾਣ ਤੇ ਪੰਜ ਕਰਮ ਇੰਦਰੇ ਤੇ 4 ਆਪਣੇ ਹਿਰਦੇ ਦੇ ਹਿੱਸੇ, ਅੰਤਸ਼ਕਰਨ ਦੇ 4 ਭਾਗ, ਮਨ ਬੁੱਧ ਚਿੱਤ ਤੇ ਹੰਕਾਰ ਇਹ ਸਾਰਾ ਖੁਲਾਸਾ ਅੱਗੇ ਆਵੇਗਾ ਇਹਦੇ ਵਿੱਚ ਹੀ। 5-10 ਹੋ ਤੇ 4 ਚੀਜ਼ਾਂ ਇਹ ਹੋ ਗਏ 14 ਤੇ 14 ਇਹਨਾਂ ਦੇ ਵਿਸ਼ੇ, 14 ਆਪਣੇ ਇਹ ਇੰਦਰੇ, 14 ਇਹਨਾਂ ਦੇ ਵਿਸ਼ੇ 28 ਹੋ ਗਏ ਤੇ 14 ਇਹਨਾਂ ਦੇ ਦੇਵਤੇ ਮੰਨੇ ਨੇ 42। ਇਸ ਤਰ੍ਹਾਂ ਜਦੋਂ 42 ਭਾਵ ਪੁਰਦੇ ਨੇ ਉਹਨੂੰ ਸੰਪੂਰਨ ਜਾਗ੍ਰਿਤ ਅਵਸਥਾ ਕਹਿੰਦੇ ਆ। ਤੇ ਦੂਸਰੀ ਹੁੰਦੀ ਸੁਪਨ ਅਵਸਥਾ, ਜਾਗ੍ਰਿਤ ਵਿੱਚੋਂ ਪੂਰਾ ਨਹੀਂ ਨਿਕਲਿਆ ਤੇ ਨਾ ਹੀ ਪੂਰਾ ਨੀਂਦ ਆਈ, ਨੀਂਦ ਵਿੱਚ ਪ੍ਰਵੇਸ਼ ਹੋਇਆ ਜਦੋਂ ਸੁਪਨਾ ਆਉਂਦਾ ਹੈ। ਨਾ ਹੀ ਸੁੱਤਾ ਹੁੰਦਾ ਪੂਰਾ ਬੰਦਾ ਉਦੋਂ, ਨਾ ਹੀ ਜਾਗਦਾ ਕਿਉਂਕਿ ਅੰਦਰ ਸੁਪਨਾ ਚੱਲ ਰਿਹਾ, ਅੱਧਾ ਜਾਗਦਾ ਅੱਧਾ ਸੁੱਤਾ। ਸੋ ਉਹ ਸੁਪਨ ਅਵਸਥਾ ਹੁੰਦੀ ਹੈ ਸੋਪਤ, ਜਦੋਂ ਐਨ ਗੂੜੀ ਨੀਂਦ ਆ ਜਾਂਦੀ ਹੈ। ਜਦੋਂ ਆਪਾਂ ਉੱਠ ਕੇ ਕਹਿੰਦੇ ਵੀ ਅੱਜ ਤਾਂ ਪਤਾ ਹੀ ਨਹੀਂ ਸੀ ਕਿੱਥੇ ਪਏ ਆ, ਬੜੀ ਗੂੜੀ ਨੀਂਦ ਆਈ ਹੈ। ਇਹ ਤਿੰਨੇ ਅਵਸਥਾ ਜਿਹੜੀਆਂ ਹਨ
ਇਹਨਕੋ ਨੀਕੇ ਸਾਖੀ ਤਿੰਨੋ।
ਇਹਨਾਂ ਤਿੰਨਾਂ ਨੂੰ ਜਨਾਉਣ ਵਾਲਾ ਜਿਹੜਾ ਉਹ ਆਤਮ ਸਰੂਪ ਹੈ। ਜਦੋਂ ਆਪਾਂ ਕਿਸੇ ਨੂੰ ਕਹੀਏ ਵੀ ਜਾਗਦਾ, ਉਹ ਕਹਿੰਦਾ ਜਾਗਦਾ ਹੋਰ ਸੁੱਤਾ ਆ। ਉਹ ਅੰਦਰੋਂ ਜਿਹੜਾ ਕੁਹਾਰਿਆ ਉਹ ਆਤਮਾ ਹੈ। ਸੁਪਨੇ ਬਾਰੇ ਕੌਣ ਦੱਸਦਾ, ਸੁਪਨਾ ਅੱਜ ਆਇਆ। ਸੁਪਨਾ ਤਾਂ ਮਿਟ ਗਿਆ, ਜਾਗਣ ਤੋਂ ਬਾਅਦ ਜੋ ਦੱਸਣ ਵਾਲਾ ਅੰਦਰੋਂ ਚੇਤਾ ਕਰਾਉਣ ਵਾਲਾ ਉਹ ਚੇਤਨ ਸਰੂਪ ਸਾਕਸ਼ੀ ਆਤਮਾ ਹੈ, ਜੋ ਇਹ ਦੱਸਦਾ ਮੈਂ ਗੂੜੀ ਨੀਂਦ ਵਿੱਚ ਸੁੱਤਾ ਸਾਂ, ਉਹ ਆਤਮਾ ਹੈ। ਇਸ ਤਰੀਕੇ ਨਾਲ ਇਹਨਾਂ ਤਿੰਨਾਂ ਅਵਸਥਾਵਾਂ ਦਾ ਜਿਹੜਾ ਗਵਾਹੀ ਭਰਦਾ ਹੈ ਉਹ ਆਤਮ ਸਰੂਪ ਹੈ।
ਸਦਾ ਲੇਪਾ ਸਭ ਤੇ ਨਿਆਰੋ,
ਉਹ ਸਾਰਿਆਂ ਤੋਂ ਅਲੇਪ ਰਹਿੰਦਾ ਹੈ ਤੇ ਸਾਰਿਆਂ ਤੋਂ ਵੱਖਰਾ ਹੈ।
ਐਸੋ ਆਪਣੋ ਰੂਪ ਨਿਹਾਰ,
ਕਹਿੰਦੇ ਪਾਈ ਲੈਣਾ ਜੀ ਇਸ ਤਰੀਕੇ ਨਾਲ ਆਪਣਾ ਰੂਪ ਹੈ ਜਿਹੜਾ ਉਸ ਨੂੰ ਦੇਖਣਾ ਕਰੋ।
ਦੋਹਰਾ ਕਲਪਤ ਸੰਗ ਉਪਾਦ ਸੂਪ ਸੁਆਸੂ ਫਿਰ ਜਾਨ।
ਤੇ ਮਹਾਰਾਜ ਉਹ ਤਾਂ ਠੀਕ ਹੈ ਤੇ ਆਤਮਾ ਸਰੂਪ ਪਰ ਸੰਸਾਰ ਵੀ ਦਿਸ ਰਿਹਾ। ਮਹਾਰਾਜ ਕਹਿੰਦੇ ਇਹ ਮਾਇਆ ਦੀ ਕਲਪਤ ਉਪਾਧੀ ਇਸ ਨੂੰ ਕਹਿੰਦੇ ਵਿਦਵਾਨ ਪੁਰਸ਼, ਇਹ ਕਲਪਨਾ ਦੇ ਕਰਕੇ ਹੈ। ਕਲਪਨਾ ਕਿਵੇਂ ਹੁੰਦੀ, ਕਲਪਨਾ ਕਿਹਨੂੰ ਕਹਿੰਦੇ, ਇਹਦੀ ਅਗਾਂਹ ਆਵੇਗਾ, ਇੱਥੇ ਵਿਸਥਾਰ ਮੈਂ ਨਹੀਂ ਕਰਦਾ, ਅੱਖਰੀ ਅਰਥੀ ਕਰਦੇ ਹਾਂ। ਸੋ ਮਾਇਆ ਦੇ ਕਰਕੇ ਕਲਪਤ ਉਪਾਧੀ ਕਰਕੇ ਸਾਰਾ ਸੰਸਾਰ ਦਿਸ ਰਿਹਾ ਹੈ।
ਜਪਾ ਪ੍ਰਸੂਨ ਸੋ ਫੜਕ ਕੋ ਅਰਨ ਹੂਤ ਤਿਉ ਮਾਨ।
ਉਦਾਹਰਨ ਦਿੰਦੇ ਨੇ ਬਲੌਰ ਹੁੰਦਾ ਜਿਹੜਾ ਆਪਾਂ ਕਈ ਵਾਰੀ ਦੇਖਦੇ ਹਾਂ ਦਫ਼ਤਰਾਂ ਦੇ ਵਿੱਚ ਜਾਈਏ ਕਿਸੇ ਦੇ ਵਿੱਚ ਤੇ ਉਹ ਪੇਪਰਾਂ ਉੱਪਰ ਰੱਖਿਆ ਹੁੰਦਾ ਹੈ ਚਲੋ ਸੱਚ ਦਾ ਕੀਟਾ ਜਿਹਾ, ਉਹਦਾ ਕੋਈ ਰੂਪ ਨਹੀਂ। ਉਹ ਕਹਿੰਦੇ ਨੇ ਵੀ ਉਹਦੇ ਵਿੱਚ ਉਹਦੇ ਨਾਲ ਆਪਾਂ ਫੁੱਲ ਰੱਖ ਦਈਏ ਲਾਲ ਰੰਗ ਦਾ ਤੇ ਉਹ ਲਾਲ ਰੰਗ ਗ੍ਰਹਿਣ ਕਰ ਲੈਂਦਾ ਹੈ। ਉਹ ਜਿਹੜਾ ਬਲੌਰ ਹੁੰਦਾ ਉਹਨੂੰ ਬਲੌਰ ਕਹਿੰਦੇ ਆ, ਉਹਦਾ ਰੰਗ ਵੀ ਲਾਲ ਹੋ ਜਾਂਦਾ। ਇਸ ਤਰ੍ਹਾਂ ਆਤਮਾ ਦਾ ਕੋਈ ਆਪਣਾ ਸਰੂਪ ਨਹੀਂ ਸੰਸਾਰ ਦੇ ਵਿੱਚ, ਉਹ ਇਸਨੇ ਮਾਇਆ ਦੀ ਉਪਾਧੀ ਕਰਕੇ ਕਲਪਤ ਕਲਪਨਾ ਕੀਤੀ ਹੈ ਤੇ ਸੰਸਾਰ ਸਾਰਾ ਭਾਸ ਰਿਹਾ ਹੈ।
ਸੋਪੀ ਪੰਚੀਕਰਨ ਪੰਚ ਤਤ ਜੋਏ,
ਪੰਚੀਕਰਨ ਇਹ ਸਾਰੀ ਵਿਦਾਂਤ ਦੀ ਭਾਸ਼ਾ ਹੈ, ਵਿਦਾਂਤ ਦੇ ਜਿਹੜੇ ਗ੍ਰੰਥ ਨੇ। ਸੋ ਪੰਜ ਤਤ ਨੇ ਜਿਹੜੇ ਧਰਤੀ ਆਕਾਸ਼ ਅੱਗ ਹਵਾ ਤੇ ਪਾਣੀ, ਇਹਦੇ ਨਾਲ ਪੰਜੀ ਪ੍ਰਕਿਰਤੀਆਂ ਬਣੀਆਂ ਨੇ। ਆਪਣਾ ਸਰੀਰ 25 ਪ੍ਰਕਿਰਤੀਆਂ ਦਾ ਬਣਿਆ। ਪੰਜ ਤੱਤਾਂ ਦਾ ਆਪਾਂ ਸੁਣਦੇ ਹਾਂ ਆਮ, ਪੰਜ ਤੱਤਾਂ ਦੀਆਂ 25 ਪ੍ਰਕਿਰਤੀਆਂ ਬਣਾ ਕੇ ਆਪਣਾ ਸਰੀਰ ਬਣਿਆ ਹੈ ਜਿਹੜਾ। ਇਹ 25 ਪ੍ਰਕਿਰਤੀਆਂ ਹਨ ਜੋ
ਅੰਤਕਰਨ ਉਪਾਏ ਸੋਏ,
ਤਰੀਕੇ ਨਾਲ ਉਹਨਾਂ ਦੇ ਵਿੱਚੋਂ ਜਿਹੜੇ ਪੰਜ ਤੱਤ ਨੇ, ਪੰਜਾਂ ਤੱਤਾਂ ਦੇ ਨਾਲ 25 ਪ੍ਰਕਿਰਤੀਆਂ ਦੁਆਰਾ ਆਪਣਾ ਸਰੀਰ ਬਣ ਗਿਆ ਹੈ। ਤੇ ਪੰਜਾਂ ਤੱਤਾਂ ਦੀ ਸਤੋ ਅੰਸ ਤੋਂ ਜਿਹੜਾ ਆਪਣਾ ਅੰਤਕਰਨ ਹੈ ਜਿਹਦੇ ਚਾਰ ਭਾਗ ਨੇ ਮਨ ਬੁੱਧ ਚਿੱਤ ਹੰਕਾਰ, ਉਹ ਚਾਰ ਭਾਗ ਪੰਜਾਂ ਤੱਤਾਂ ਦੀ ਸਤੋ ਅੰਸ ਤੋਂ ਬਣੇ ਨੇ। ਇਸ ਤਰੀਕੇ ਦੇ ਨਾਲ ਇਹ ਵਿਚਾਰਧਾਰਾ ਹੈ।
ਚਤੁਰ ਬ੍ਰਿਤ ਹੋਵੇ ਤਾਂ ਇਹ ਮਝਾਰਾ,
ਇਹਦੇ ਵਿੱਚ ਚਾਰ ਤੱਤ ਹਨ
ਤਾਂ ਤੇ ਹੋਏ ਸੋ ਚਾਰ ਪ੍ਰਕਾਰ।
ਇਸ ਤਰੀਕੇ ਨਾਲ ਚਾਰ ਤੱਤ ਤੇ ਚਾਰ ਜਿਹੜੀਆਂ ਬਿਰਤੀਆਂ ਨੇ ਅੰਤਕਰਨ ਦੀਆਂ ਉਹ ਬਣ ਗਈਆਂ ਹਨ।
ਮਨ ਬੁੱਧ ਚਿੱਤ ਅਹੰਕਾਰ ਤੇ ਨਾਮ,
ਉਹਨਾਂ ਦੇ ਨਾਮ ਮਨ ਬੁੱਧ ਚਿੱਤ ਅਹੰਕਾਰ ਨੇ। 25 ਪ੍ਰਕਿਰਤੀਆਂ ਕਿਵੇਂ ਨੇ, ਪੰਜ ਤੱਤ ਨੇ ਜਿਹੜੇ ਉਹਦੇ ਵਿੱਚ, ਜਿਵੇਂ ਇੱਕ ਧਰਤੀ ਹੈ, ਇੱਕ ਤੱਤ ਧਰਤੀ ਦਾ ਹੋ ਗਿਆ, ਤੇ ਇਸ ਤਰੀਕੇ ਨਾਲ ਦੂਜਾ ਤੱਤ ਜਿਹੜਾ ਆਕਾਸ਼ ਦਾ ਹੈ ਉਹਦੇ ਵਿੱਚੋਂ ਚਾਰ ਗੁਣ, ਚਾਰ ਗੁਣ ਦੂਸਰੇ ਤੋਂ, ਇਸ ਤਰ੍ਹਾਂ 20 ਹੋ ਗਏ। ਤੇ ਇੱਕ ਤੱਤ ਜਿਹੜਾ ਧਰਤੀ ਤੋਂ ਲੈ ਕੇ ਇਹ ਸਰੀਰ ਵਿੱਚ ਹੋ ਗਿਆ, ਇਵੇਂ ਸਾਰੇ ਤੱਤਾਂ ਦਾ 5-5 ਤੋਂ 4-4 ਦੀ ਗਿਣਤੀ ਕਰਕੇ ਇਸ ਤਰੀਕੇ ਨਾਲ ਇਹ ਸਭ ਕੁਝ ਹੈ ਜਿਹੜਾ ਉਹਨੂੰ ਇਸ ਤਰੀਕੇ ਨਾਲ ਲਿਆ ਗਿਆ ਹੈ। 25 ਪ੍ਰਕਿਰਤੀਆਂ ਨੂੰ ਕਹਿੰਦੇ ਨੇ। ਵਿਦਾਂਤ ਅਨੁਸਾਰ ਪੰਜ ਭੂਤਾਂ ਦੀ ਇੱਕ ਵੰਡ ਹੈ। ਸੋ ਪੰਜ ਭੂਤਾਂ ਨੂੰ ਪਹਿਲੇ ਦੋ ਬਰਾਬਰ ਹਿੱਸਿਆਂ ਵਿੱਚ ਵੰਡਿਆ ਹੈ ਤੇ ਫਿਰ ਉਹਨਾਂ ਹਿੱਸਿਆਂ ਨੂੰ ਹਰੇਕ ਦੇ ਪਹਿਲੇ ਅੰਸ਼ ਨੂੰ 4-4 ਹਿੱਸਿਆਂ ਵਿੱਚ ਵੰਡਿਆ, ਫਿਰ ਇਹਨਾਂ ਸਾਰੇ 20 ਭਾਗਾਂ ਨੂੰ ਵੱਖ ਵੱਖ ਲਿਆ ਹੈ। ਅੰਤ ਵਿੱਚ ਇੱਕ ਇੱਕ ਭੂਤ ਦੇ ਦੂਜੇ ਅੱਧ ਵਿੱਚ ਇਹਨਾਂ ਨੂੰ 20 ਭਾਗਾਂ ਵਿੱਚੋਂ 4-4 ਭਾਗ ਫਰਾ ਕੇ ਇਸ ਪ੍ਰਕਾਰ ਰੱਖੇ ਕਿ ਜਿਸ ਭੂਤ ਦਾ ਦੂਜਾ ਅੱਧ ਹੋਵੇ ਉਸ ਤੋਂ ਵੱਖਰਾ। ਇਸ ਤਰੀਕੇ ਦੇ ਨਾਲ ਸਾਰਿਆਂ ਨੂੰ ਮਿਲਾ ਕੇ ਤੇ 25 ਪ੍ਰਕਿਰਤੀਆਂ ਬਣ ਜਾਂਦੀਆਂ। ਇਹ ਡੂੰਘੀ ਵਿਚਾਰ ਹੈ, ਫਿਰ ਕਿਤੇ ਆਪਾਂ ਕਰਾਂਗੇ। ਇਸ ਤਰੀਕੇ ਨਾਲ ਜਿਹੜਾ ਅੰਤਕਰਨ ਹੈ ਉਹਦੇ ਚਾਰ ਹਿੱਸੇ ਹਨ।
ਸੰਤੀ ਪਰ ਲਖ ਆਤਮ ਰਮ,
ਮਹਾਰਾਜ ਕਹਿੰਦੇ ਵੀ ਉਹ ਜਿਹੜਾ ਮਨ ਬੁੱਧ ਚਿੱਤ ਹੰਕਾਰ ਹੈ, ਆਤਮ ਰਾਮ ਜਿਹੜੀ ਆਪਣੀ ਆਤਮਾ ਹੈ, ਇਹਨਾਂ ਸਾਰਿਆਂ ਤੋਂ ਪਰੇ ਹੈ।
ਸਤ ਗੁਣ ਅੰਤਕਰਨ ਜੂ ਮਾਹੇ,
ਇਸ ਤਰੀਕੇ ਨਾਲ ਜਿਹੜੇ ਸੱਤ ਗੁਣ ਹਨ ਅੰਤਕਰਨ ਦੇ ਵਿੱਚ, ਸਤੋ ਗੁਣ ਹੈ।
ਚੇਤਨ ਕੋ ਪ੍ਰਤਿਬਿੰਬ ਤਾਹੇ,
ਤੇ ਉਹਦੇ ਵਿੱਚ ਉਹਦਾ ਪ੍ਰਤਿਬਿੰਬ, ਅਕਾਲ ਪੁਰਖ ਵਾਹਿਗੁਰੂ ਜੀ ਦਾ ਚੇਤਨ ਦਾ ਪ੍ਰਤਿਬਿੰਬ ਪੈਂਦਾ ਹੈ।
ਜਿਨ ਕੀ ਸ਼ੁੱਧ ਹੋਤ ਸੋ ਦੇਖੈ,
ਉਹ ਜਿਹੜਾ ਅੰਤਕਰਨ ਆਪਣਾ ਉਹਦੇ ਵਿੱਚ ਉਹ ਪਰਮੇਸ਼ਵਰ ਦੀ ਜੋਤ ਵੱਜ ਰਹੀ ਹੈ, ਪ੍ਰਤਿਬਿੰਬ ਉਹਦਾ ਆਭਾਸ ਪੈਂਦਾ ਹੈ। ਜਿਨ੍ਹਾਂ ਦੇ ਹਿਰਦੇ ਸ਼ੁੱਧ ਨੇ ਉਹਨਾਂ ਨੂੰ ਉਹ ਜੋਤ ਆਪਣੇ ਹਿਰਦੇ ਚ ਦਿਸਦੀ ਹੈ, ਜਿਨ੍ਹਾਂ ਦੇ ਹਿਰਦੇ ਸ਼ੁੱਧ ਨਹੀਂ ਉਹਨਾਂ ਨੂੰ ਨਹੀਂ ਦਿਸਦੀ। ਜਿਵੇਂ ਘੜਿਆਂ ਦੇ ਵਿੱਚ ਸਾਰੇ ਘੜੇ ਪਏ ਹੋਣ, ਘੜਿਆਂ ਦੇ ਵਿੱਚ ਪਾਣੀ ਉੱਪਰੋਂ ਸੂਰਜ ਹੈ ਜਿਹੜਾ ਉਹਦਾ ਪ੍ਰਕਾਸ਼ ਪੈ ਰਿਹਾ, ਸਾਰੇ ਘੜਿਆਂ ਦੇ ਵਿੱਚ ਸੂਰਜ ਦਿਸਦਾ ਹੈ, ਪਰ ਜੇ ਉੱਪਰ ਘੜਿਆਂ ਉੱਪਰ ਢੱਕਣ ਹੋਵੇ ਤੇ ਦਿਸੇਗਾ ਨਹੀਂ, ਜਾਂ ਪਾਣੀ ਮੈਲਾ ਹੋਵੇ ਤਾਂ ਵੀ ਆਪਣਾ ਮੂੰਹ ਨਹੀਂ ਦਿਸਣਾ ਪਾਣੀ ਵਿੱਚ, ਕਿਉਂਕਿ ਪਾਣੀ ਮੈਲਾ। ਇਸ ਤਰੀਕੇ ਨਾਲ ਜਿਨ੍ਹਾਂ ਦੇ ਹਿਰਦੇ ਸ਼ੁੱਧ ਨੇ ਉਹਨਾਂ ਹਿਰਦਿਆਂ ਦੇ ਵਿੱਚ ਉਹ ਜਿਹੜੀ ਪਰਮੇਸ਼ਰ ਦੀ ਜੋਤ ਉਹ ਦਿਸਦੀ ਹੈ।
ਵਿਖਤ ਨਾ ਸੀ ਜਨ ਮਲਨ ਵਿਸ਼ੇਖਾਂ,
ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੇ ਹਿਰਦੇ ਮਲੀਨ ਹਨ ਉਹਨਾਂ ਨੂੰ ਉਹ ਜਿਹੜੀ ਜੋਤ ਹੈ ਉਹ ਦਿਸਦੀ ਨਹੀਂ।
ਸੋ ਨਿਜ ਰੂਪ ਪੂਲ ਨਰ ਸਾਰੇ,
ਉਹ ਜਿਹੜਾ ਆਪਣਾ ਮਨੁੱਖ ਹੈ, ਮਹਾਰਾਜ ਕਹਿੰਦੇ ਮਨੁੱਖ ਸਾਰੇ ਮਨੁੱਖ ਆਪਣਾ ਆਤਮ ਸਰੂਪ ਹੈ, ਜੋ ਅਸਲੀ ਸਰੂਪ ਆਪਣਾ ਹੈ। ਆਪਾਂ ਆਪਣੇ ਸਰੀਰ ਸਮਝੀ ਬੈਠੇ ਹਾਂ ਕਿ ਮੈਂ ਸਰੀਰ ਹਾਂ, ਮੇਰਾ ਨਾਮ ਗੁਰਮੀਤ ਸਿੰਘ ਹੈ, ਸੋ ਮੈਂ ਇਹ ਹਾਂ। ਨਹੀਂ, ਉਹ ਆਪਣਾ ਆਤਮ ਸਰੂਪ ਹੋਰ ਹੈ। ਮਹਾਰਾਜ ਕਹਿੰਦੇ ਸਾਰੇ ਮਨੁੱਖ ਉਸ ਆਪਣੇ ਆਤਮ ਸਰੂਪ ਨੂੰ ਭੁੱਲੇ ਬੈਠੇ ਹਨ।
ਜੀਵਨ ਪਾਗ ਆਪ ਨਿਰਤਾਰ,
ਉਹ ਇਸ ਕਰਕੇ ਉਸ ਸਰੂਪ ਨੂੰ ਭੁੱਲ ਕਰਕੇ ਸਾਰੇ ਜਿਹੜੇ ਜੀਵ ਨੇ ਆਪਣੇ ਆਪ ਨੂੰ ਅਲਪਗ ਸਮਝੀ ਬੈਠੇ, ਮੈਂ ਤਾਂ ਅਲਪਗ ਹਾਂ, ਮੈਨੂੰ ਦੁੱਖ ਹੁੰਦਾ, ਮੈਨੂੰ ਸੁੱਖ ਹੁੰਦਾ, ਮੈਨੂੰ ਕੁੱਝ ਨਹੀਂ ਆਉਂਦਾ, ਮੈਨੂੰ ਕੁੱਝ ਨਹੀਂ ਪਤਾ, ਮੈਂ ਤਾਂ ਇਸ ਤਰ੍ਹਾਂ ਦਾ ਹਾਂ, ਨੀਚ ਹਾਂ। ਮਹਾਰਾਜ ਕਹਿੰਦੇ ਉਹ ਸਰੂਪ ਭੁੱਲਣ ਕਰਕੇ ਆਪਣੇ ਆਪ ਨੂੰ ਅਲਪਗ ਸਮਝਦਾ ਹੈ।
ਜਾਂ ਤੇ ਤੀਨ ਤਨ ਹੈ ਕੋ ਪਾਏ,
ਇਸ ਕਰਕੇ ਆਪਣੇ ਆਪ ਨੂੰ ਅਲਪਗ ਸਮਝਣ ਕਰਕੇ ਤੇ ਉਹ ਆਤਮ ਸਰੂਪ ਦਾ ਗਿਆਨ ਭੁੱਲਣ ਕਰਕੇ ਤਿੰਨ ਸਰੀਰ ਪੈਦਾ ਹੋਏ ਹਨ।
ਵਾਰ ਵਾਰ ਜਗ ਆਵੇ ਜਾਏ,
ਸਰੀਰਾਂ ਨੂੰ ਪਾ ਕਰਕੇ ਵਾਰ ਵਾਰ ਪੁਨਾ ਪੁਨਾ ਮੁੜ ਮੁੜ ਕੇ ਸੰਸਾਰ ਵਿੱਚ ਆਉਂਦਾ ਹੈ।
ਇੱਕ ਸੂਲ ਜੋ ਬਹਿਰ ਸਰੀਰਾ,
ਪਹਿਲਾਂ ਆਪਣਾ ਸਰੀਰ, ਹੁਣ ਸਰੀਰਾਂ ਦੀ ਗਿਣਤੀ ਗਿਣਾਉਣ ਲੱਗੇ ਨੇ। ਪਹਿਲਾਂ ਆਪਣਾ ਸਰੀਰ ਹੈ ਜੋ ਬਾਹਰਲਾ, ਜੋ ਆਪਣਾ ਆਪਾਂ ਨੂੰ ਇਹਨਾਂ ਅੱਖਾਂ ਦੇ ਨਾਲ ਦਿਸਦਾ ਹੈ।
ਜਿਹ ਮੈਂ ਹੰਕਾਰ ਪਾਵੇ ਪੀਰਾ,
ਇਸ ਸਰੀਰ ਦੇ ਵਿੱਚ ਹੰਕਤਾ ਧਾਰਦਾ ਹੈ, ਇਹ ਸਰੀਰ ਮੈਂ ਹਾਂ, ਮੈਂ ਕੌਣ ਹਾਂ, ਆ ਸਰੀਰ। ਅਹੰ ਭਾਵ ਧਾਰਦਾ, ਹੰਕਾਰ ਧਾਰਦਾ, ਹੰਕਤਾ ਧਾਰਦਾ, ਜਿਹਦੇ ਕਰਕੇ ਜੰਮਣ ਤੇ ਮਰਨ ਦਾ ਦੁੱਖ ਪ੍ਰਾਪਤ ਹੁੰਦਾ ਹੈ।
ਲਿੰਗ ਸਰੀਰ ਦੂਸਰਾ ਜੋਏ,
ਦੂਸਰਾ ਜਿਹੜਾ ਹੈ ਉਸਨੂੰ ਲਿੰਗ ਸਰੀਰ ਕਹਿੰਦੇ ਨੇ, ਸੂਕਮ ਸਰੀਰ ਹੈ।
ਇਹ ਸਰੂਪ ਪਰਨੋ ਸੁਨ ਸੋਏ,
ਉਹ ਜਿਹੜਾ ਸਰੂਪ ਇਹ ਸਰੀਰ ਸਾਹਮਣੇ ਦਿਸ ਰਿਹਾ ਉਹ ਸਰੂਪ ਕਿਸ ਤਰ੍ਹਾਂ ਦਾ ਅੱਗੇ ਵਰਣਨ ਕਰਦੇ ਹਨ।
ਦਸ ਇੰਦਰਾ ਹੈ ਕਰਮ ਜੀ ਗਿਆਨਾ,
ਦਸ ਜਿਹੜੇ ਆਪਣੇ ਇੰਦਰੇ ਨੇ, ਇਹਨਾਂ ਦੇ ਵਿੱਚ ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ ਦਸ ਹਨ, ਜਿਹਨਾਂ ਦੇ ਨਾਲ ਆਪਾਂ ਨੂੰ ਗਿਆਨ ਹੁੰਦਾ। ਅੱਖਾਂ, ਕੰਨਾਂ, ਨਾਸਕਾਂ ਦੁਆਰਾ ਤੇ ਤਵਚਾ, ਆਪਣੀ ਚਮੜੀ, ਤੱਤਾ ਠੰਡਾ ਲੱਗਦਾ ਆਪਾਂ ਨੂੰ ਗਿਆਨ ਹੁੰਦਾ, ਚੀਜ਼ ਤੱਤੀ ਆ ਠੰਡੀ। ਨੇਤਰਾਂ ਨਾਲ ਵੇਖ ਕੇ, ਨੱਕ ਨਾਲ ਸੁੰਘ ਕੇ ਸੁਗੰਧੀ ਮਾੜੀ ਚੰਗੀ ਦਾ ਪਤਾ ਲੱਗਦਾ, ਕੰਨਾਂ ਨਾਲ ਮਾੜੇ ਲਫ਼ਜ਼ ਚੰਗੇ, ਇਸ ਤਰ੍ਹਾਂ ਪਛਾਣ ਹੁੰਦੀ ਹੈ, ਇਹ ਗਿਆਨ ਇੰਦਰਾ ਹੈ। ਦੂਸਰਾ ਕਰਮ ਇੰਦਰ, ਜਿਹਨਾਂ ਨਾਲ ਆਪਾਂ ਕੰਮ ਕਰਦੇ ਹਾਂ, ਹੱਥ ਪੈਰ ਹੋ ਗਏ, ਜ਼ਬਾਨ ਹੋ ਗਈ, ਜ਼ਬਾਨ ਦੋਹਾਂ ਹਿੱਸਿਆਂ 'ਚ ਆਉਂਦੀ ਹੈ, ਕਰਮ ਇੰਦਰੇ 'ਚ ਵੀ ਆਉਂਦੀ, ਗਿਆਨ 'ਚ ਵੀ ਆਉਂਦੀ ਹੈ। ਜ਼ਬਾਨ ਨਾਲ ਆਪਾਂ ਨੂੰ ਸਵਾਦ ਦਾ ਪਤਾ ਲੱਗਦਾ, ਖੱਟੀ ਕੋ ਚੀਜ਼, ਮਿੱਠੀ ਚੀਜ਼, ਇੱਥੇ ਹੋ ਗਿਆ ਇਹ ਗਿਆਨ ਇੰਦਰਾ। ਜਦੋਂ ਇਹ ਬੋਲਦੀ ਹੈ ਉਦੋਂ ਕਰਮ ਇੰਦਰੇ ਵਿੱਚ ਪ੍ਰਵਿਰਤ ਹੋ ਜਾਂਦੀ ਹੈ। ਦੋ ਇੰਦਰੇ, ਜ਼ਬਾਨ ਦੋ ਇੰਦਰਿਆਂ ਦਾ ਕੰਮ ਕਰਦੀ ਹੈ, ਪੰਜ ਕਰਮ ਇੰਦਰੇ ਤੇ ਆਪਣੇ ਪੰਜ ਗਿਆਨ ਇੰਦਰੇ ਨੇ। ਦਸ ਇੰਦਰੇ ਹਨ ਜਿਹੜੇ
ਪੰਜ ਭੂਤ ਤਨ ਮਾਤਰਾ ਸੋਏ,
ਪੰਜ ਇਹ ਨੇ ਤਨ ਮਾਤਰਾ, ਤਨੋ ਮਾਤਰਾ ਇਸ ਨੂੰ ਕਹਿੰਦੇ ਨੇ। ਇਹਨਾਂ ਦੀ ਗਿਣਤੀ ਸ਼ਬਦ ਸਪਰਸ਼ ਰਾਸ ਰੂਪ ਗੰਧ ਇਹ ਮੰਨਦੇ ਆ, ਇਹਨਾਂ ਦਾ ਨਾਮ ਤਨੋ ਮਾਤਰਾ ਹੈ। ਤੇ ਸੋ ਜਿਹੜੇ ਵਿਦਾਂਤੀ ਨੇ ਉਹ ਪ੍ਰਾਣਾਂ ਨੂੰ ਮੰਨਦੇ ਨੇ, ਪੰਜ ਪ੍ਰਾਣ ਜਿਹੜੇ ਆਪਣੇ ਸਰੀਰ ਵਿੱਚ ਚੱਲਦੇ ਆ, ਪ੍ਰਾਣ, ਅਪਾਨ, ਸਮਾਨ, ਉਦਿਆਨ, ਇਹ ਪੰਜ ਪ੍ਰਾਣ ਹਨ। ਆਪਣੇ ਸਰੀਰ ਵਿੱਚ ਪੰਜ ਪ੍ਰਕਾਰ ਦੀਆਂ ਹਵਾ ਚੱਲਦੀਆਂ ਨੇ, ਹਵਾਵਾਂ, ਉਹਨਾਂ ਦਾ ਨਾਮ ਪ੍ਰਾਣ। ਇੱਕ ਆਪਾਂ ਸਾਹ ਲੈਂਦੇ ਹਾਂ, ਇੱਕ ਮੰਦ ਪਾਉਣ ਹੈ ਜਿਹੜੀ, ਇੱਕ ਆਪਾਂ ਅੱਖਾਂ ਝਮਕਦੇ ਹਾਂ, ਹਿਰਦੇ ਦੇ ਵਿੱਚ, ਪੇਟ ਦੇ ਵਿੱਚ ਹਵਾ, ਇਸ ਤਰ੍ਹਾਂ ਦੀਆਂ ਹਵਾਵਾਂ, ਉਹਨਾਂ ਦਾ ਨਾਮ ਪ੍ਰਾਣ ਹੈ। ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਪੰਜ ਜਿਹੜੇ ਪ੍ਰਾਣ ਹਨ।
ਮਨਬੁੱਧ ਸਤਰਾਂ ਤਤ ਜੋ ਇਹ,
ਕਹਿੰਦੇ ਇੱਕ ਮਨ ਹੋ ਗਿਆ, ਪੰਦਰਾਂ ਹੋ ਗਏ ਇਹ, ਸੋਲਵਾਂ ਮਨ ਤੇ ਸਤਾਰਵੀਂ ਜਿਹੜੀ ਬੁੱਧੀ ਹੈ, ਇਹ ਸਤਾਰਾਂ ਹੋ ਗਏ।
ਇਨਕੀ ਹੋਤ ਪਈ ਲਿੰਗ ਦੇਹੀ,
ਇਹ ਜਿਹੜੇ ਹਨ ਇਹਨਾਂ ਦੀ ਲਿੰਗ ਦੇਹੀ ਹੈ। ਲਿੰਗ ਦਾ ਨਾਮ ਸੂਖਮ, ਇਹ ਆਪਣਾ ਦੂਸਰਾ ਸਰੀਰ ਹੈ, ਪਹਿਲਾ ਸਤੂਲ, ਦੂਸਰਾ ਇਹ ਜਿਹੜਾ ਸੂਖਮ ਸਰੀਰ ਹੈ।
ਕਰਮ ਸ਼ੁਭ ਅਸ਼ੁਭ ਫਲ ਕੋ ਪਾਏ,
ਸ਼ੁਭ ਅਸ਼ੁਭ ਚੰਗੇ ਤੇ ਮਾੜੇ ਕਰਮ ਜੋ ਮਨੁੱਖ ਕਰਦਾ ਹੈ ਉਹਨਾਂ ਦਾ ਫਲ ਪਾ ਕਰਕੇ ਤੇ ਇਹ ਸਰੀਰ ਪ੍ਰਾਪਤ ਹੁੰਦਾ ਹੈ।
ਲੋਕ ਪ੍ਰਲੋਕ ਆਵੇ ਜਾਏ,
ਚੰਗੇ ਮਾੜੇ ਕਰਮ ਕਰਦਾ ਤੇ ਲੋਕ ਤੇ ਪ੍ਰਲੋਕ ਦੇ ਵਿੱਚ, ਕਦੀ ਇਸ ਲੋਕ ਵਿੱਚ ਆਉਂਦਾ ਜਨਮ ਧਾਰ ਕੇ, ਕਦੀ ਮਰ ਕੇ ਪ੍ਰਲੋਕ ਨੂੰ ਚਲਾ ਜਾਂਦਾ, ਇਵੇਂ ਚੱਕਰ ਕੱਟਦਾ ਹੈ।
ਇਨਕੋ ਕਰਤਾ ਔਰ ਪ੍ਰਮਾਨੋ,
ਇਹ ਦੋ ਸਰੀਰ ਇਹ ਨੇ, ਇਹਨਾਂ ਦੋਵਾਂ ਨੂੰ ਕੌਣ ਬਣਾਉਂਦਾ ਹੈ? ਉਹ ਤੀਜਾ ਸਰੀਰ ਦੋਵਾਂ ਨੂੰ ਉਤਪੰਨ ਕਰਦਾ ਹੈ। ਇਹਨਾਂ ਦਾ ਕਰਤਾ ਉਹ ਤੀਜਾ ਸਰੂਰ ਹੈ, ਸਰੀਰ ਹੈ ਵਿਸ਼ੇਸ਼ ਕਰਕੇ ਮੰਨੋ।
ਕਾਰਨ ਤਨ ਤੇ ਨਾਮ ਪਛਾਨੋ,
ਉਹ ਸਰੀਰ ਦਾ ਕੀ ਨਾਮ ਹੈ? ਉਹਦਾ ਨਾਮ ਹੈ ਕਾਰਨ ਸਰੀਰ ਵਿਸ਼ੇਸ਼ ਕਰਕੇ।
ਅਤ ਸੂਖਮ ਤੇ ਲਖਮ ਸਰੂਪਾ,
ਉਹ ਸਰੀਰ ਦਾ ਇਹਦਾ ਆਪਾਂ ਨੂੰ ਸੌਖਾ ਸਮਝ ਆ ਗਿਆ। ਹੁਣ ਜਿਹੜਾ ਤੀਜਾ ਸਰੀਰ ਹੈ ਉਹ ਅਤੇ ਕਰਕੇ ਬਹੁਤ ਸੂਖਮ ਹੈ, ਉਸ ਨੂੰ ਸਮਝਣਾ ਥੋੜਾ ਜਿਹਾ ਕਠਿਨ ਹੈ।
ਜੇ ਤਰ ਪਰਿਉ ਅੰਧ ਭਾਵ ਕੂਪਾ,
ਸਰੀਰ ਦੇ ਕਰਕੇ ਦੋਵੇਂ ਸਰੀਰ ਮਿਲਦੇ ਨੇ, ਉਹ ਜੇ ਨਾ ਹੋਵੇ ਤੇ ਦੋਵੇਂ ਸਰੀਰ ਨਹੀਂ ਮਿਲਣਗੇ, ਮੁਕਤੀ ਹੈ। ਉਹ ਸਰੀਰ ਨੂੰ ਧਾਰਨ ਕਰਕੇ ਤੇ ਇਹ ਜਿਹੜਾ ਸੰਸਾਰ ਹੈ ਹਨੇਰੇ ਦਾ ਖੂਹ, ਇਹਦੇ ਵਿੱਚ ਮਨੁੱਖ ਡਿੱਗਦਾ ਹੈ।
ਆਤਮ ਰਾਮ ਸਭਨ ਤੇ ਨਿਆਰੂ,
ਉਹਦਾ ਨਾਮ ਹੈ ਅਵਿਦਿਆ ਜਾਂ ਕਹੀਏ ਅਗਿਆਨਤਾ। ਇਸ ਤਰੀਕੇ ਨਾਲ ਉਹ ਤਿੰਨਾਂ ਸਰੀਰਾਂ ਤੋਂ ਜਿਹੜੀ ਆਤਮਾ ਹੈ ਤਿੰਨਾਂ ਤੋਂ ਵੱਖਰੀ ਹੈ, ਉੱਪਰ ਹੈ।
ਅਰਖ ਸੋਖ ਤੇ ਰਹਿ ਤੋਂ ਵਿਚਾਰੋ,
ਵਿਚਾਰ ਕਰੋ ਕਿ ਉਹ ਜਿਹੜੀ ਆਤਮਾ ਹੈ ਖੁਸ਼ੀ ਤੋਂ ਗਮੀ ਤੋਂ ਰਹਿਤ ਹੈ।
ਨੇਤ ਨੇਤ ਕਰ ਹੋਇਆ ਸਖਿਆਤਾ,
ਮਹਾਰਾਜ ਕਹਿੰਦੇ ਉਹ ਆਤਮਾ ਪ੍ਰਗਟ ਕਿਵੇਂ ਹੁੰਦੀ ਹੈ, ਉਹਦਾ ਬੋਧ ਕਿਵੇਂ ਹੁੰਦਾ? ਨੇਤ ਨੇਤ ਕਰਕੇ, ਬੇਅੰਤ ਬੇਅੰਤ ਕਰਕੇ ਉਹਨੂੰ ਉਹਦੀ ਵਡਿਆਈ ਕਰੀਏ, ਪਰਮੇਸ਼ਰ ਨੂੰ ਧਿਆਉਣਾ ਕਰੀਏ ਤੇ ਹਿਰਦੇ ਵਿੱਚੋਂ ਪ੍ਰਗਟ ਹੋ ਜਾਂਦੀ ਹੈ
ਅਨੰਦਮੈ ਜਾਏ ਸਮਾਤ।
ਜਦੋਂ ਆਤਮਾ ਹਿਰਦੇ ਵਿੱਚ ਪ੍ਰਗਟ ਹੋ ਜਾਵੇ, ਉਹਦਾ ਪ੍ਰਕਾਸ਼ ਹੋ ਜਾਵੇ ਅੰਤਸ਼ਕਰਨ ਦੇ ਅੰਦਰ, ਉਦੋਂ ਫਿਰ ਮਨੁੱਖ ਆਪਣੇ ਨਿੱਜ ਆਨੰਦ ਵਿੱਚ ਸਮਾ ਜਾਂਦਾ, ਆਤਮ ਸਰੂਪ ਦੇ ਆਨੰਦ ਵਿੱਚ ਸਮਾ ਜਾਂਦਾ, ਸਮਾਧੀ ਲੱਗ ਜਾਂਦੀ ਹੈ।
ਦੋਰਾਇਓ ਸੁਣ ਲੈਣੇ ਬੰਦ ਕਰ, ਬਹਰੋ ਬੂਝਣ ਕੀਨ।
ਮਹਾਰਾਜ ਨੇ ਆਤਮਾ ਸਮਝਾਈ, ਆਤਮਾ ਕੀ ਚੀਜ਼ ਹੈ? ਭਾਈ ਲਹਿਣੇ ਨੇ ਇਸ ਤਰ੍ਹਾਂ ਮਹਾਰਾਜ ਦੇ ਕੋਲੋਂ ਬਚਨ ਸੁਣ ਕੇ ਦੋਵੇਂ ਹੱਥ ਜੋੜ ਕੇ ਪੁੱਛਣਾ ਕੀਤਾ।
ਨੇਤ ਨੇਤ ਕਰ ਪ੍ਰਾਪਤੀ ਕਹੋ ਪ੍ਰਭੂ ਪ੍ਰਵੇਨ,
ਮਹਾਰਾਜ ਸੱਚੇ ਪਾਤਸ਼ਾਹ ਜੀ ਪੁੱਛਣ ਲੱਗੇ, ਗਰੀਬ ਨਵਾਜ ਕਿਰਪਾ ਕਰਕੇ ਦੱਸੋ, ਨੇਤ ਨੇਤ ਬੇਅੰਤ ਬੇਅੰਤ ਕਰਕੇ, ਸੋ ਨਾ ਇਸੀ ਕਾਰਜਾ, ਨਾ ਇਸੀ ਕਾਰਨਾ, ਨਾ ਇਸੀ ਸੂਖਮਾ, ਨਾ ਇਸੀ ਸੂਲਾ, ਸੋ ਉਹ ਆਤਮਾ ਹੈ। ਸੋ ਨਾ ਕਾਰਨਾ ਕਰਕੇ ਅੰਤ, ਨਾ ਕਾਰਜਾ ਕਰਕੇ ਅੰਤ, ਨਾ ਸੂਖਮ ਕਰਕੇ ਅੰਤ, ਨਾ ਸੂਲਾ ਕਰਕੇ ਅੰਤ, ਉਹ ਪਰਮੇਸ਼ਰ ਜਿਹੜਾ ਆਤਮ ਸਰੂਪ ਹੈ, ਉਹ ਨੇਤ ਨੇਤ ਕਰਕੇ ਕਿਵੇਂ ਉਹਦੀ ਪ੍ਰਾਪਤੀ ਹੁੰਦੀ ਹੈ? ਕਿਰਪਾ ਕਰਕੇ ਦੱਸੋ।
ਦੋਹਰਾ ਇਉਂ ਸੁਣ ਲੈਣੇ ਬੰਦ ਕਰ, ਬਹਰੋ ਬੂਝਣ ਕੀਨ।
ਇਸ ਤਰੀਕੇ ਨਾਲ ਭਾਈ ਲਹਿਣੇ ਨੇ ਪੁੱਛਿਆ ਹੈ।
ਸੋਪੀ ਪਰਮ ਕਿਰਪਾਲ ਗਿਆਨ ਘਨ ਪੂਰੇ,
ਪਰਮ ਕਿਰਪਾਲ ਬਹੁਤ ਕਿਰਪਾਲੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਗਿਆਨ ਦੇ ਵਿੱਚ ਲਬਾ ਲਬ ਭਰੇ ਹੋਏ ਬੱਦਲ ਸਰੂਪ ਗਿਆਨ ਦੇ ਸੱਚੇ ਪਾਤਸ਼ਾਹ ਜੀ ਬੋਲੇ।
ਬੋਲੇ ਬਚਨ ਮਧੁਰ ਮ੍ਰਿਤ ਜ਼ਰੂਰ,
ਬਹੁਤ ਮਿੱਠੇ ਤੇ ਸੁੰਦਰ ਬਚਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ।
ਮਹਾਂਪਾਗ ਸੁਣੀਏ ਮਨ ਲਾਏ,
ਮਹਾਰਾਜ ਕਹਿਣ ਲੱਗੇ ਹੇ ਵੱਡਿਆਂ ਭਾਗਾਂ ਵਾਲਿਓ, ਮਨ ਲਾ ਕੇ ਸੁਣੋ।
ਜਿਸ ਵਿੱਚ ਨਿਜ ਆਨੰਦ ਕੋ ਪਾਏ,
ਇਹ ਆਨੰਦ ਕਿਵੇਂ ਮਿਲਦਾ? ਆਪਣੇ ਆਤਮ ਸਰੂਪ ਦਾ ਆਨੰਦ, ਬ੍ਰਹਮ ਗਿਆਨ ਦਾ ਆਨੰਦ ਕਿਵੇਂ ਮਿਲਦਾ? ਅਸੀਂ ਦੱਸਦੇ ਹਾਂ।
ਪੰਜ ਕੋਸ਼ ਪ੍ਰਥਮੇ ਨਿਰਧਾਰ,
ਨਿਸ਼ਚਾ ਕਰੋ ਪੰਜ ਕੋਸ਼ ਨੇ ਆਪਣੇ ਸਰੀਰ ਵਿੱਚ, ਤਿੰਨ ਸਰੀਰ ਨੇ ਆਪਣੇ, ਤਿੰਨਾਂ ਸਰੀਰਾਂ ਦੇ ਵਿੱਚ ਪੰਜ ਕੋਸ਼ ਨੇ। ਕੋਸ਼ ਨਾਮ ਪਰਦੇ ਦਾ, ਕੋਸ਼ ਨਾਮ ਖਜ਼ਾਨੇ ਦਾ ਹੁੰਦਾ ਹੈ। ਇਸ ਤਰੀਕੇ ਨਾਲ ਉਹ ਪਰਦੇ ਆਪਣੇ ਪੰਜ ਸਰੀਰ ਦੇ, ਸਰੀਰ ਅੰਦਰ ਪੰਜ ਪਰਦੇ ਹਨ।
ਚਿੰਤੀ ਹੰਤਾ ਬੁੱਧ ਉਡਾਰ,
ਪਹਿਲਾਂ ਆਪਣਾ ਉਹ ਜਿਹੜਾ ਉਹਨਾਂ ਉੱਪਰ ਬੁੱਧ ਹੰਕਾਰ ਬੁੱਧੀ ਹੈ, ਇਹਨਾਂ ਕੋਸ਼ਾਂ ਉੱਪਰ ਉੱਚੀ ਚੱਕੋ।
ਕੋਸ਼ ਅਨਵੈ ਬਹਿਰ ਸੋ ਦੇਹਾ,
ਮਹਾਰਾਜ ਇਹ ਕਿਹੜੇ ਕੋਸ਼ ਨੇ, ਅਸੀਂ ਕਦੇ ਸੁਣੇ ਨਹੀਂ, ਕਿਰਪਾ ਕਰਕੇ ਦੱਸੋ। ਮਹਾਰਾਜ ਕਹਿੰਦੇ ਪਹਿਲਾ ਕੋਸ਼ ਹੈ ਅੰਨਮੈ ਕੋਸ਼, ਇਹ ਬਾਹਰਲਾ ਹੈ, ਜੋ ਸਥੂਲ ਸਰੀਰ ਆਪਾਂ ਨੂੰ ਦਿਸ ਰਿਹਾ ਨੇਤਰਾਂ ਦੇ ਨਾਲ, ਇਹਦਾ ਨਾਮ ਅੰਨਮੈ ਕੋਸ਼ ਹੈ। ਅੰਨਮੈ ਕੋਸ਼ ਤੋਂ ਭਾਵ ਅੰਨ ਤੇ ਪਾਣੀ ਦੇ ਨਾਲ ਮੈਂ ਚੱਲਦਾ ਹਾਂ, ਅੰਨ ਨਾ ਖਾਵਾਂਗਾ, ਪਾਣੀ ਨਾ ਪੀਵਾਂਗਾ, ਮੇਰੀ ਮੌਤ ਹੈ। ਇਹ ਪਰਦਾ ਹੈ ਆਪਣੇ ਅੰਦਰ, ਪਹਿਲਾਂ ਅੰਨਮੈ ਕੋਸ਼ ਦਾ ਪਰਦਾ ਹੈ।
ਜਾਗ੍ਰਿਤ ਮੈਂ ਵਰਤਤ ਹੈ ਇਹ,
ਜਦੋਂ ਮਨੁੱਖ ਜਾਗਦਾ ਹੈ, ਜਾਗਦੇ ਹੋਏ ਅੰਨਮੈ ਪਰਦਾ ਜਿਹੜਾ ਉੱਪਰ ਪਿਆ ਰਹਿੰਦਾ ਹੈ।
ਲਘੂ ਅਨਾਤਮ ਜਾਂ ਕੋ ਰੂਪਾ,
ਇਹ ਵੀ ਆਤਮ ਸਰੂਪ ਨਹੀਂ ਹੈ, ਇਹ ਅੰਨਮੈ ਕੋਸ਼ ਵੀ ਜਿਹੜਾ ਆਤਮ ਸਰੂਪ ਨਹੀਂ ਹੈ।
ਨਿਰਾਵੈਵ ਆਤਮ ਅਨੂਪਾ,
ਜਿਹੜਾ ਆਤਮਾ ਹੈ ਉਪਮਾ ਤੋਂ ਰਹਿ ਤੇ ਆਪੇ ਉਪਮਾਨ ਤੇ ਆਪੇ ਉਪਮੇਹ ਹੈ, ਨਿਰਵੈਵ ਹੈ, ਉਹਦੀ ਅੰਗਾਂ ਕਰਕੇ ਵੰਡ ਨਹੀਂ ਕੀਤੀ ਜਾ ਸਕਦੀ, ਜਿਵੇਂ ਸਰੀਰ ਦੀ ਅੰਗਾਂ ਕਰਕੇ ਵੰਡ ਹੈ, ਉਂਗਲਾਂ ਵੱਖਰੀਆਂ, ਤਲੀਆਂ ਵੱਖਰੀਆਂ, ਗੁੱਟ, ਬਾਹਾਂ, ਡੌਲੇ, ਮੋਢੇ, ਲੱਤਾਂ, ਪੈਰ, ਸਭ ਕੁਝ ਸਰੀਰ ਦਾ ਧਾੜ ਜੋੜ, ਅੱਖਾਂ, ਕੰਨ, ਨੱਕ, ਗਰਦਨ, ਸਰੀਰ ਦੀ ਸਾਰੀ ਵੰਡ ਹੈ। ਪਰ ਆਤਮਾ ਕਰਕੇ ਉਸਦੀ ਕੋਈ, ਇਸ ਤਰ੍ਹਾਂ ਸਰੀਰ ਦੇ ਅੰਗਾਂ ਕਰਕੇ ਆਤਮਾ ਦੀ ਕੋਈ ਵੰਡ ਨਹੀਂ, ਉਪਮਾ ਤੋਂ ਪਰੇ ਹੈ।
ਕੋਸ਼ ਪ੍ਰਾਣ ਵੈ ਤਿਸ ਤੇ ਅੰਤਰ,
ਦੂਸਰਾ ਕੋਸ਼ ਕਿਹੜਾ? ਪਹਿਲਾ ਅੰਨਮੈ ਕੋਸ਼, ਅੰਨਮੈ ਦਾ ਪੜਦਾ ਹੈ, ਕਿ ਮੈਂ ਅੰਨ ਤੋਂ ਬਿਨਾਂ ਬਾਚ ਨਹੀਂ ਸਕਦਾ, ਇਹ ਪੜਦਾ ਹੈ ਆਪਣੇ ਅੰਦਰ। ਦੂਸਰਾ ਪੜਦਾ ਉਸਨੂੰ ਕਹਿੰਦੇ ਨੇ ਪ੍ਰਾਣਮ ਕੋਸ਼,
ਨਾਹੇ ਨਾ ਆਤਮ ਜਾਨ ਨਿਰੰਤਰ।
ਕੋਸ਼ ਦਾ ਭਾਵ ਜਿਹੜੇ ਆਪਾਂ ਨੂੰ ਪ੍ਰਾਣ ਆਉਂਦੇ ਨੇ, ਪ੍ਰਾਣ ਚੱਲਦੇ ਪ੍ਰਾਣ ਆਉਂਦੇ ਨੇ ਤੇ ਮੈਂ ਜਿਉਂਦਾ, ਜੇ ਪ੍ਰਾਣ ਨਾ ਆਉਣਗੇ ਮੇਰੀ ਮੌਤ ਹੋ ਜਾਵੇ ਕਿ ਮੈਂ ਮਰ ਜਾਵਾਂਗਾ, ਪ੍ਰਾਣਾ ਕਰਕੇ ਮੈਂ ਜਿਉਂਦਾ ਹਾਂ। ਇਹ ਪ੍ਰਾਣ ਮੈਂ ਕੋਸ਼ ਆਪਾਂ ਸਮਝੀ ਬੈਠੇ ਆ, ਇਹ ਵੀ ਨਹੀਂ ਆਤਮਾ ਦਾ ਸਰੂਪ, ਆਤਮਾ ਹੈ ਜਿਹੜੀ ਇੱਕ ਰਸ ਹੈ।
ਬੋਹਰ ਮਨੋ ਮੈਂ ਕੇਸ ਸੁਨੀ ਕੋਸ਼ ਸੁਨੀ ਜੈ।
ਫਿਰ ਜਿਹੜਾ ਤੀਸਰਾ ਕੋਸ਼, ਤੀਸਰਾ ਪੜਦਾ ਹੈ ਉਸਨੂੰ ਮਨੋ ਮੈਂ ਕੋਸ਼ ਕਹਿੰਦੇ ਨੇ। ਉਹ ਆਪਣੇ ਅੰਦਰ ਤੀਸਰਾ ਪੜਦਾ ਹੈ ਕਿ ਮਨ ਜੋ ਸੰਕਲਪ ਉਠਾਉਂਦਾ ਮੈਂ ਉਹ ਸਰੂਪ ਹਾਂ।
ਤੂੰ ਵੀ ਅਨਾਤਮ ਹਿਰਦੇ ਲਖੀ ਜੈ,
ਕਹਿੰਦੇ ਉਹ ਵੀ ਆਤਮਾ ਨਹੀਂ, ਹਿਰਦੇ ਵਿਚ ਜਾਣ ਲਵੋ।
ਕੋਸ਼ ਵਿਗਿਆਨ ਮੈਂ ਮਈ ਤੇ ਪਰ।
ਤੀਸਰਾ ਜਿਹੜਾ ਕੋਸ਼, ਚੌਥਾ ਕੋਸ਼ ਹੈ ਉਹ ਹੈ ਵਿਗਿਆਨ ਮੈਂ ਕੋਸ਼, ਜਿਹੜਾ ਸੂਖਮ ਸਰੀਰ ਦੇ ਅੰਦਰ ਵਰਤਦਾ ਹੈ।
ਤਿੰਨ ਕੋਸ਼ ਬਿਨ ਤਨ ਤੇ ਰਰ,
ਨਾਲ ਇਹ ਤਿੰਨ ਕੋਸ਼ ਆਪਣੇ ਅੰਦਰ ਹਨ ਤੇ ਪਹਿਲਾ ਜਿਹੜਾ ਕੋਸ਼ ਮਨੋਮੈ ਸਥੂਲ ਸਰੀਰ ਦੇ ਵਿਚ ਹੈ। ਇਹ ਤਿੰਨ ਜਿਹੜੇ ਕੋਸ਼ ਨੇ, ਮਨੋਮੈ ਕੋਸ਼, ਪ੍ਰਾਣਮੈ ਕੋਸ਼, ਵਿਗਿਆਨ ਮੈਂ ਕੋਸ਼, ਇਹ ਆਪਣੇ ਸੂਖਮ ਸਰੀਰ ਦੇ ਵਿਚ ਹਨ ਤੇ ਆਤਮਾ ਇਹਨਾਂ ਤਿੰਨਾਂ ਤੋਂ ਪਰੇ ਹੈ।
ਸੁਪਨ ਅਵਸਥਾ ਇਸ ਕੇ ਮਾਹੀ।
ਤੇ ਤੀਸਰਾ ਜਿਹੜਾ ਪੰਜਵਾਂ ਕੋਸ਼ ਹੈ, ਜਿਹੜਾ ਉਹਦਾ ਨਾਮ ਹੈ ਆਨੰਦਮੈ ਕੋਸ਼, ਉਹ ਜਿਹੜਾ ਆਪਣਾ ਕਾਰਨ ਸਰੂਪ ਹੈ ਅਵਿਦਿਆ ਉਹਦੇ ਵਿਚ ਹੈ।
ਵਿਚਰਤ ਆਤਮ ਰੱਬ ਤਾਂ ਹੀ,
ਆਤਮਾ ਜਿਹੜਾ ਤਿੰਨਾਂ ਦੇ ਵਿਚ ਵਿਚਰਦਾ, ਤਿੰਨਾਂ ਦਾ ਸਾਖੀ ਹੈ।
ਲਖੋ ਤਾਂ ਇਸ ਸਰੂਪ ਨਿਜ ਕੇਰੋ,
ਇਸ ਤਰੀਕੇ ਨਾਲ ਇਹਨਾਂ ਪਰਦਿਆਂ ਨੂੰ, ਇਹਨਾਂ ਕੋਸ਼ਾਂ ਨੂੰ ਵੀ ਆਪਣਾ ਆਤਮ ਸਰੂਪ ਨਾ ਜਾਣੋ, ਪੰਜਾਂ ਨੂੰ ਤੇ ਜਿਹੜੇ ਤਿੰਨ ਸਰੀਰ ਨੇ ਇਹ ਵੀ ਆਤਮਾ ਸਰੂਪ ਨਹੀਂ ਹਨ।
ਇਹਨਤੇ ਨਿਆਰੋ ਨਿਕੇ ਹੇਰੋ,
ਆਤਮਾ ਜਿਹੜੀ ਹੈ ਇਹਨਾਂ ਪੰਜਾਂ ਕੋਸ਼ਾਂ ਤੋਂ, ਪੰਜਾਂ ਪਰਦਿਆਂ ਤੋਂ ਤੇ ਤਿੰਨਾਂ ਸਰੀਰਾਂ ਤੋਂ ਉੱਪਰ ਹੈ।
ਚਹੋਨ ਤੇਜੋ ਪਰੇ ਪਛਾਨੋ,
ਇਸ ਤਰੀਕੇ ਨਾਲ ਚੌਹਾਂ ਤੋਂ ਹੀ ਪਰੇ ਹੈ।
ਕੋਸ਼ ਆਨੰਦ ਮਿਆਖ ਹੈ ਜਾਨੋ,
ਤੇ ਪੰਜਵਾਂ ਜਿਹੜਾ ਹੈ ਉਹਦਾ ਨਾਮ ਹੈ ਆਨੰਦਮੈ ਕੋਸ਼, ਉਹ ਕਾਰਨ ਸਰੀਰ ਦੇ ਵਿਚ ਵਰਤਦਾ। ਆਪਾਂ ਤਿੰਨਾਂ ਸਰੀਰਾਂ, ਦੋਵਾਂ ਸਰੀਰਾਂ ਤੋਂ ਉੱਪਰ ਉੱਠ ਜਾਈਏ, ਕਾਰਨ ਸਥੂਲ ਤੇ ਸੂਖਮ ਤੋਂ ਤੇ ਪੰਜਾਂ ਚੌਹਾਂ ਪਰਦਿਆਂ ਤੋਂ, ਅੰਨਮੈ, ਪ੍ਰਾਣਮੈ, ਮਨੋਮੈ, ਵਿਗਿਆਨਮੈ, ਇਹਨਾਂ ਕੋਸ਼ਾਂ ਤੋਂ ਉੱਪਰ ਉੱਠ ਜਾਈਏ। ਕਾਰਨ ਸਰੀਰ ਦਾ ਆਪਾਂ ਨੂੰ ਬੋਧ ਹੋ ਜਾਵੇ, ਉੱਥੇ ਸੁੱਖ ਹੀ ਸੁੱਖ ਹੈ। ਕਾਰਨ ਸਰੀਰ ਦੇ ਵਿੱਚ ਬਹੁਤ ਸੁੱਖ ਹੈ, ਉੱਥੇ ਬਸ ਇੰਨਾ ਰਹਿ ਜਾਂਦਾ, ਅਹੰ ਭਾਵ ਰਹਿ ਜਾਂਦਾ, ਹੰਕਾਰ ਕੇਵਲ ਰਹਿ ਜਾਂਦਾ ਹੈ। ਇੱਕ ਤਾਂ ਇਹ ਜਾਗਦਿਆਂ ਹੋਇਆ ਵਰਤਦਾ, ਜਿਹੜਾ ਇਹ ਪੰਜ ਪਹਿਲਾ ਕੋਸ਼ ਹੈ ਜਾਗਰਤ ਅਵਸਥਾ ਵਿਚ ਹੁੰਦਾ, ਦੂਸਰੇ ਤਿੰਨ ਕੋਸ਼ ਨੇ ਜਿਹੜੇ ਉਹ ਸੁਖੋਪ ਸੁਪਨ ਅਵਸਥਾ ਵਿਚ ਵਰਤਦੇ ਨੇ, ਤੀਸਰਾ ਜਿਹੜਾ ਆਪਣਾ ਸੁਖੋਪਤ ਅਵਸਥਾ ਹੈ, ਪੰਜਵਾਂ ਕੋਸ਼ ਆਨੰਦਮੈ ਕੋਸ਼ ਉਸ ਵਕਤ ਹੁੰਦਾ ਹੈ।
ਉਪਿਆਪਨੋ ਲਖੋ ਸੋ ਨਾਹੀ,
ਉਹ ਵੀ ਤੁਹਾਡਾ ਸਰੂਪ ਨਹੀਂ। ਮਹਾਰਾਜ ਕਹਿੰਦੇ ਉਹ ਜਿਹੜਾ ਪੰਜਵਾਂ ਹੈ ਕਾਰ, ਉਹ ਆਪਣਾ ਆਤਮ ਸਰੂਪ ਨਹੀਂ ਹੈ।
ਇੰਤੀ ਪਰੇ ਨਿਰੰਜਨ ਰੂਪ,
ਆਤਮ ਰਾਮ ਜਿਹੜਾ ਮਾਇਆ ਦੀ ਕਾਲਖ ਤੋਂ ਪਰੇ ਹੈ।
ਨਿਰਵੈਵ ਆਤਮਾ ਅਨੂਪ,
ਨਿਰਵੈਵ ਹੈ, ਵੰਡ ਤੋਂ ਪਰੇ ਹੈ, ਆਤਮ ਅਨੂਪ ਉਪਮਾ ਤੋਂ ਪਰੇ, ਆਪੇ ਉਹ ਆਤਮਾ ਸਰੂਪ ਉਪਮਾਨ ਹੈ ਤੇ ਆਪੇ ਉਪਮੇਹ ਹੈ। ਉਹਦੇ ਨਾਲ ਕਿਸੇ ਸੰਸਾਰ ਦੀ ਵਸਤੂ ਦੀ ਉਪਮਾ ਨਹੀਂ ਕੀਤੀ ਜਾ ਸਕਦੀ। ਜਿਵੇਂ ਆਪਾਂ ਚਾਕੂ ਦੀ ਉਦਾਹਰਨ ਦੇਣੀ ਹੋਵੇ, ਵੀ ਚਾਕੂ ਬੜਾ ਤਿੱਖਾ ਹੈ, ਤੇ ਆਪਾਂ ਕਹਾਂਗੇ ਵੀ ਚਾਕੂ ਇਹ ਤਾਂ ਇਸ ਤਰ੍ਹਾਂ ਤਿੱਖਾ ਜਿਵੇਂ ਕਿਰਪਾਨ ਹੁੰਦੀ ਹੈ। ਕਿਰਪਾਨ ਦੀ ਆਪਾਂ ਉਦਾਹਰਨ ਚਾਕੂ ਦੇ ਨਾਲ ਦਿੱਤੀ ਹੈ, ਇਹਦਾ ਮਤਲਬ ਇਹ ਹੋਇਆ ਕਿ ਕਿਰਪਾਨ ਜ਼ਿਆਦਾ ਤਿੱਖੀ ਹੈ। ਕਿਰਪਾਨ ਹੈ ਜਿਹੜੀ ਉਹ ਤਾਂ ਹੋ ਗਿਆ ਉਪਮਾਨ, ਤੇ ਚਾਕੂ ਜਿਹੜਾ ਉਪਮੇਹ ਹੋ ਗਿਆ। ਪਰ ਆਤਮਾ ਜਿਹੜੀ ਹੈ ਇਹਦੇ ਨਾਲ ਕਿਸੇ ਵੀ ਵਸਤੂ ਦੀ ਉਪਮਾ ਨਹੀਂ ਦਿੱਤੀ ਜਾ ਸਕਦੀ। ਆਤਮਾ ਕਿਹਦੇ ਵਰਗੀ ਹੈ? ਆਤਮਾ ਆਪੇ ਉਪਮਾਨ ਤੇ ਆਪੇ ਉਪਮੇਹ ਸਰੂਪ ਹੈ, ਇਸ ਕਰਕੇ ਉਸ ਨੂੰ ਅਨੂਪ ਕਹਿੰਦੇ ਹਨ।
ਦੇਖੋ ਹੋਤ ਜਨਮ ਨਾ ਮਰਨਾ,
ਆਤਮਾ ਦਾ ਨਾ ਜਨਮ ਹੁੰਦਾ ਨਾ ਆਤਮਾ ਦਾ ਮਰਨਾ ਹੁੰਦਾ ਹੈ।
ਅਰਥ ਸੂਖ ਰੰਚਕ ਨਾ ਵਰਨਾ,
ਤੇ ਰੰਚਕ ਮਾਤਰ ਵੀ ਇੱਕ ਰਾਈ ਮਾਤਰ, ਸਰੋਂ ਦੇ ਦਾਣੇ ਜਿੰਨਾ ਵੀ ਨਾ, ਉਹਦੇ ਵਿਚ ਖੁਸ਼ੀ ਆਤਮਾ ਦੇ ਵਿਚ ਆਨੰਦ ਹੈ, ਤੇ ਉਹਦੇ ਵਿਚ ਖੁਸ਼ੀ ਹੈ ਨਾ ਨਾ ਉਹਦੇ ਵਿਚ ਕੋਈ ਗਮੀ ਹੈ।
ਰਾਗ ਨਾ ਦੁੱਖ, ਰਾਗ ਨਾ ਦੁਵੈਖ, ਨਾ ਮੋਹ ਨਾ ਮਾਇਆ,
ਉਹਦੇ ਵਿਚ ਰਾਗ ਹੈ ਨਾ ਉਹਦੇ ਵਿਚ ਦੁਵੈਸ਼ ਹੈ, ਨਾ ਉਹਦੇ ਵਿਚ ਮਾਇਆ ਦੀ ਮਮਤਾ ਹੈ, ਨਾ ਉਹਦੇ ਵਿਚ ਮੋਹ ਹੈ।
ਰੋਗ ਵਿਯੋਗ ਨਾ ਭੋਗ ਅਜਾਇਆ,
ਨਾ ਆਤਮਾ ਨੂੰ ਕੋਈ ਰੋਗ ਹੈ, ਨਾ ਆਤਮਾ ਨੂੰ ਕੋਈ ਵਿਛੋੜਾ ਹੈ, ਨਾ ਉਹ ਕੋਈ ਭੋਗ ਭੋਗਦੀ ਹੈ, ਅਜਾਇਆ ਜਨਮ ਤੋਂ ਪਰੇ ਹੈ।
ਸਭ ਚੇਤਨ ਆਨੰਦ ਮਾਨ,
ਕੀ ਚੀਜ਼ ਹੈ ਆਤਮਾ, ਸਤ ਚਿੱਤ ਆਨੰਦ ਸਰੂਪ ਹੈ, ਸਤ ਸਫਾਈ ਰਹਿਣ ਵਾਲੀ ਹੈ। ਚਿੱਤ ਚੇਤਨ ਸਰੂਪ ਜਿਹਦੇ ਕਰਕੇ ਆਪਣਾ ਸਰੀਰ ਹਰਕਤ ਵਿੱਚ ਆਉਂਦਾ ਹੈ, ਆਨੰਦ ਸਰੂਪ ਹੈ ਮਹਾਨ।
ਐਸੋ ਰੂਪ ਆਪਣੋ ਜਨ
ਕਹਿੰਦੇ ਸਿੱਖੋ ਆਪਣਾ ਅਸਲੀ ਸਰੂਪ ਹੈ।
ਸਤਿਗੁਰ ਕੋ ਤਾਂ ਵਿਕਾਰ ਨਾ ਕੋਈ,
ਸਤ ਆਦਿਕ ਵੀ ਨਹੀਂ ਹਨ, ਨਾ ਆਤਮਾ ਦੇ ਵਿੱਚ ਕੋਈ ਵਿਕਾਰ ਹੈ।
ਕਲਪਤ ਸਭ ਉਬਾਦ ਸੋ ਹੋਏ,
ਜਿਹੜੀ ਇਹ ਸੰਸਾਰ ਦੀ ਕਲਪਨਾ ਹੈ, ਇਹ ਮਾਇਆ ਦੀ ਵਿਦਿਆ ਦੀ ਅਵਿਦਿਆ ਦੀ ਵਿਅਸ਼ਟੀ ਉਪਾਧੀ ਕਰਕੇ ਇਹ ਸਾਰੀ ਜਿਹੜਾ ਸੰਸਾਰ ਆਪਾਂ ਨੂੰ ਕਲਪਤ ਭਾਸ ਰਿਹਾ ਹੈ।
ਜੋ ਰੱਜੂ ਮੈਂ ਹੈ ਅਗਿਆਨਾ,
ਇਹ ਕਿਸ ਤਰ੍ਹਾਂ ਜਿਵੇਂ ਰੱਜੂ ਮੈਂ ਅਗਿਆਨ ਮਹਾਨਾ, ਰੱਸੀ ਜਿਹੜੀ ਹਨੇਰੇ ਵਿੱਚ ਪਈ ਹੋਵੇ, ਥੋੜਾ ਜਿਹਾ ਚਾਨਣ ਹੋਵੇ ਅਗਿਆਨਤਾ ਦੇ ਕਰਕੇ, ਉਹ ਜਿਹੜੀ ਰੱਸੀ ਹੈ ਆਪਾਂ ਨੂੰ ਸਭ ਪ੍ਰਤੀਤ ਹੁੰਦੀ ਹੈ।
ਕਲਪੇ ਸਰਪ ਹੋਏ ਭੈ ਮਾਨਾ,
ਮਨੁੱਖ ਉਸ ਨੂੰ ਸੱਪ ਜਾਣ ਲੈਂਦਾ ਅਗਿਆਨਤਾ ਦੇ ਕਰਕੇ, ਕਿਉਂਕਿ ਬਹੁਤਾ ਹਨੇਰਾ ਤੇ ਥੋੜਾ ਚਾਨਣ ਹੈ, ਜਿਹਦੇ ਕਰਕੇ ਉਹ ਸੱਪ ਪ੍ਰਤੀਤ ਹੁੰਦੀ ਹੈ ਤੇ ਉਹਦੇ ਤੋਂ ਡਰਦਾ ਹੈ।
ਫੁੱਲ ਮਾਲ ਕੋ ਤਾਂ ਕੋ ਮਾਨੇ,
ਕਈ ਉਸ ਨੂੰ ਫੁੱਲਾਂ ਦੀ ਮਾਲਾ ਸਮਝ ਲੈਂਦੇ ਕਿ ਰੱਸੀ ਨੇ ਫੁੱਲਾਂ ਦੀ ਮਾਲਾ ਪਈ ਹੈ।
ਭੂਮ ਦਰਾਰ ਕੋਈ ਪਹਿਚਾਨੇ,
ਕਈ ਵਾਰੀ ਫਿਰ ਉਹ ਭੂਮ ਦੇ ਵਿੱਚ ਧਰਤੀ ਦੇ ਵਿੱਚ ਜਿਵੇਂ ਤ੍ਰੇੜ ਆਈ ਹੁੰਦੀ ਹੈ, ਉਹ ਰੱਸੀ ਇਸ ਪ੍ਰਕਾਰ ਪ੍ਰਤੀਤ ਹੁੰਦੀ ਹੈ।
ਹੋਏ ਜੇ ਗਿਆਨ ਯਥਾਰਥ ਤਾਹੀਂ,
ਜੇ ਯਥਾਰਥ ਗਿਆਨ ਹੋ ਜਾਵੇ, ਚਾਨਣ ਹੋ ਜਾਵੇ, ਉਹ ਰੱਸੀ ਆਪਾਂ ਨੂੰ ਦਿਸ ਪਵੇ।
ਰਜੂ ਬਿਨਾਂ ਹੋਰ ਕਛ ਨਾਹੀਂ,
ਤਾਂ ਫਿਰ ਗਿਆਨ ਹੋ ਜਾਂਦਾ ਵੀ ਨਾ ਤਾਂ ਇਹ ਧਰਤੀ ਵਿੱਚ ਦਰਾੜ ਆਈ, ਤ੍ਰੇੜ ਆਈ ਹੈ, ਨਾ ਫੁੱਲਾਂ ਦੀ ਮਾਲਾ, ਨਾ ਹੀ ਇਹ ਸੱਪ ਹੈ, ਇਹ ਤਾਂ ਇੱਕ ਰੱਸੀ ਹੈ। ਇਸ ਤਰ੍ਹਾਂ ਗਿਆਨ ਹੋ ਜਾਂਦਾ ਹੈ।
ਕਿਉਂ ਅਗਿਆਨ ਹਿਤ ਜੰਗ ਕੇਰੋ,
ਇਸ ਕਰਕੇ ਅਗਿਆਨ ਦੇ ਕਰਕੇ ਜਿਹੜਾ ਸਾਰਾ ਸੰਸਾਰ ਆਪਾਂ ਨੂੰ ਸਤ ਪ੍ਰਤੀਤ ਹੋ ਰਿਹਾ ਹੈ।
ਨਸ਼ਟ ਭਏ ਚੇਤਨ ਇੱਕ ਹੀਰੋ,
ਇੱਕ ਚੇਤਨ ਜੋ ਸਾਖੀ ਆਤਮ ਸਰੂਪ ਨੂੰ ਵੇਖ ਲਈਏ, ਜਦੋਂ ਅੰਦਰ ਆਪਾਂ ਆਤਮਾ ਜਿਹੜੀ ਆ ਹਿਰਦੇ ਅੰਤਸ਼ਕਰਨ ਵਿੱਚ ਦਿਸ ਪਵੇ, ਤਾਂ ਫਿਰ ਇਹ ਸਾਰਾ ਸੰਸਾਰ ਜਿਹੜਾ ਨਸ਼ਟ ਹੋ ਜਾਂਦਾ ਹੈ।
ਕਿਰਪਾ ਦ੍ਰਿਸ਼ਟੀਆਂ ਲੋਕੇ,
ਇਸ ਤਰ੍ਹਾਂ ਮਹਾਰਾਜ ਨੇ ਗਿਆਨ ਦਾ ਉਪਦੇਸ਼ ਪ੍ਰਗਟ ਕੀਤਾ ਤੇ ਕਿਰਪਾ ਭਰੀ ਨਿਗਾਹ ਦੇ ਨਾਲ ਸਤਿਗੁਰਾਂ ਨੇ ਵੇਖਿਆ ਹੈ।
ਦਾਸ ਅਵਿਦਿਆ ਸਗਰੇ ਰੋਕੇ,
ਸੇਵਕ ਦੇ ਹਿਰਦੇ ਦੇ ਵਿੱਚੋਂ ਜਿਹੜੀ ਅਵਿਦਿਆ ਸੀ ਉਹ ਸਾਰੀ ਸਤਿਗੁਰਾਂ ਨੇ ਰੋਕ ਦਿੱਤੀ ਹੈ।
ਇੱਕ ਸਰੂਪ ਕਾ ਦਰਸ ਦਿਖਾਇਓ,
ਆਪਣਾ ਜਿਹੜਾ ਨਿੱਤੀ ਆਤਮ ਸਰੂਪ ਹੈ ਉਹਦੇ ਦਰਸ਼ਨ ਸਤਿਗੁਰੂ ਨਾਨਕ ਦੇ ਮਹਾਰਾਜ ਨੇ ਕਰਵਾ ਦਿੱਤੇ ਹਨ।
ਆਨੰਦ ਮਜਹਾਰੂ ਸਮਾਇਓ,
ਆਨੰਦ ਦੇ ਇਸ ਤਰ੍ਹਾਂ ਡੂੰਘੇ ਸਮੁੰਦਰ ਦੇ ਵਿੱਚ ਸਤਿਗੁਰੂ ਅੰਗਦ ਦੇ ਮਹਾਰਾਜ ਜੀ ਨਾਲੇ ਉਪਦੇਸ਼ ਪ੍ਰਾਪਤ ਕਰਕੇ ਤੇ ਨਾਲੇ ਕਿਰਪਾ ਦ੍ਰਿਸ਼ਟੀ ਦੇ ਨਾਲ ਇਹ ਸਾਰਾ ਕੁਝ ਪ੍ਰਾਪਤ ਹੋ ਗਿਆ ਤੇ ਆਨੰਦ ਵਿੱਚ ਸਮਾ ਗਏ ਹਨ।
ਲੈਣੇ ਕੀ ਸਮਾਧ ਤੇ ਕਾਲਾ,
ਉਸ ਵਕਤ ਉਸ ਆਤਮਾ ਦੇ ਵਿੱਚ ਆਤਮ ਸਰੂਪ ਦੇ ਵਿੱਚ ਭਾਈ ਲੈਣੇ ਜੀ ਦੀ ਸਮਾਧੀ ਲੱਗ ਗਈ ਹੈ। ਉਸ ਸਮੇਂ
ਲਗੀ ਅਖੰਡ ਨਿਮਗਨ ਵਿਸਾਲਾ,
ਅਖੰਡ ਇੱਕ ਰਸ ਸਮਾਧੀ ਲੱਗ ਗਈ, ਨਿਰਵਿਕਲਪ ਤੇ ਸੰਕਲਪ ਦੋ ਸਮਾਧੀਆਂ, ਨਿਰਵਿਕਲਪ ਸਮਾਧੀ ਲੱਗ ਗਈ ਨਿਮਗਨ, ਵਿਸ਼ੇਸ਼ ਕਰਕੇ ਬਹੁਤ ਭਾਰੀ ਉਸ ਆਤਮ ਸਰੂਪ ਦੇ ਵਿੱਚ ਮਗਨ ਹੋ ਗਏ ਹਨ।
ਜਨ ਜਨ ਕਰ ਕੋਟ ਕੋ ਚੜ ਗਏ,
ਇਸ ਤਰ੍ਹਾਂ ਆਤਮਾ ਦਾ ਹਿਰਦੇ ਵਿੱਚ ਪ੍ਰਕਾਸ਼ ਹੋਇਆ ਹੈ, ਕਰੋੜਾਂ ਸੂਰਜਾਂ ਦਾ ਉੱਥੇ ਪ੍ਰਕਾਸ਼ ਹੋ ਗਿਆ ਹੈ।
ਕਿਰਪਾ ਸੁਅਸ ਪ੍ਰਕਾਰ ਨਿਰਮਏ,
ਇਸ ਤਰ੍ਹਾਂ ਦੀ ਕਿਰਪਾ ਦੇ ਨਾਲ, ਉਸ ਤਰ੍ਹਾਂ ਸਤਿਗੁਰਾਂ ਦੀ ਕਿਰਪਾ ਨਾਲ ਇਸ ਪ੍ਰਕਾਰ ਦਾ ਪ੍ਰਕਾਸ਼ ਹਿਰਦੇ ਵਿੱਚ ਹੋਇਆ ਹੈ।
ਸਗਰੂ ਤਿਮਰ ਅਗਿਆਨ ਨਸਾਇਓ,
ਅਗਿਆਨਤਾ ਦਾ ਜਿਹੜਾ ਹਿਰਦੇ ਚ ਡੂੰਘਾ ਤੇ ਗੂੜਾ ਹਨੇਰਾ ਸੀ ਉਹ ਸਾਰਾ ਨਾਸ ਹੋ ਗਿਆ ਹੈ।
ਲੇਸ਼ ਅਵਿਦਿਆ ਕੋ ਨਾ ਰਹਾਇਓ,
ਅਵਿਦਿਆ ਲੇਸ਼ ਮਾਤਰ ਵੀ ਉੱਥੇ ਰਹਿ ਨਹੀਂ ਗਈ ਹੈ।
ਇੱਕ ਕਾਲ ਪੁਨ ਛੁੱਟੀ ਸਮਾਧਾ,
ਕਿੰਨਾ ਹੀ ਚਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਪ੍ਰਕਾਰ ਆਪਣੇ ਆਤਮ ਸਰੂਪ ਵਿੱਚ ਸਮਾਧੀ ਲਾ ਕੇ ਬੈਠੇ ਰਹੇ ਨੇ, ਕਾਫੀ ਸਮੇਂ ਤੋਂ ਬਾਅਦ ਸਮਾਦ ਜਿਹੜੀ ਆ ਖੁੱਲੀ ਹੈ।
ਕਿਉਂਕੇ ਅਗਾਰੀ ਗੁਰੂ ਅਗਾਦ,
ਇਸ ਤਰ੍ਹਾਂ ਆਪਣੇ ਸਾਹਮਣੇ ਅਗਾਰ ਸਰੂਪ ਸਤਿਗੁਰੂ ਨਾਨਕ ਦੇਵ ਮਹਾਰਾਜ ਨੂੰ ਬੈਠਿਆ ਹੋਇਆ ਦੇਖਿਆ ਹੈ।
ਪਰਿਓ ਪਦ ਪੰਕਜ ਤਤਕਾਲ,
ਇਸੀ ਨਾਲ ਗੁਰੂ ਅੰਗਦ ਦੇਵ ਮਹਾਰਾਜ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਉੱਪਰ ਲੰਮੇ ਪੈ ਗਏ ਹਨ।
ਲਗੋ ਪ੍ਰਸ਼ੰਸਨ ਪ੍ਰੇਮ ਵਿਸ਼ਾਲ,
ਸਤਿਗੁਰਾਂ ਨੂੰ ਬਹੁਤ ਭਾਰੀ ਵੱਡਾ ਗਿਆਨ ਪ੍ਰਾਪਤ ਹੋਇਆ, ਹੁਣ ਗਿਆਨ ਪ੍ਰਾਪਤ ਕਰਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਪਮਾ ਕਰਨ ਲੱਗੇ ਹਨ।
ਜੰਗ ਪ੍ਰਿਆਤ ਛੰਦ ਨਮੋ ਪਾਦ ਕੰਜਮ ਗੁਰੂ ਗਿਆਨ ਗਿਆਤਾ,
ਇਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਜੀ ਗਿਆਨ ਦੇ ਗਿਆਤਾ ਹੋ ਅਤੇ ਆਪ ਜੀ ਦੇ ਚਰਨਾਂ ਕਮਲਾਂ ਉੱਪਰ ਨਮਸਕਾਰ ਹੈ।
ਮਹਾਮੋਹ ਹੰਤਕ ਆਨੰਦ ਦਾਤਾ,
ਆਪ ਬਹੁਤ ਭਾਰੀ ਜੋ ਜੀਵਾਂ ਦੇ ਅੰਦਰ ਮੋਹ ਪਿਆ ਹੋਇਆ ਹੈ ਉਸ ਮੋਹ ਨੂੰ ਨਾਸ਼ ਕਰਨ ਵਾਲੇ ਹੋ ਅਤੇ ਘਨਾਨੰਦ ਦਾਤਾ ਬਹੁਤ ਡੂੰਘੇ ਘਣੇ ਆਨੰਦ ਨੂੰ ਬਖਸ਼ ਕਰਨ ਵਾਲੇ ਹੋ।
ਨਮੋ ਲੋਕ ਲੋਕੇਸ਼ਵਰੰ ਲੋਕ ਕਰਤਾ,
ਮਹਾਰਾਜ ਆਪ ਜੀ ਲੋਕ ਲੋਕੇਸ਼ਵਰੰ ਹੋ, ਸਾਰੇ ਲੋਕਾਂ ਤਿੰਨਾਂ ਲੋਕਾਂ ਦੇ ਮਾਲਕ ਹੋ, ਅਤੇ ਸਾਰੇ ਸਮੂਹ ਲੋਕਾਂ ਦੇ ਤਿੰਨਾਂ ਲੋਕਾਂ ਦੇ ਸਵਰਗ ਮਾਤ ਤੇ ਪਤਾਲ ਤਿੰਨਾਂ ਲੋਕਾਂ ਨੂੰ ਆਪ ਜੀ ਬਣਾਉਣ ਵਾਲੇ ਹੋ।
ਸਦਾ ਸਰਵ ਥਾਨ ਸਦਾ ਸਰਵ ਭਾਰਤ
ਆਪ ਜੀ ਸਦਾ ਹੀ ਸਰਵ ਸਾਰਿਆਂ ਥਾਵਾਂ ਦੇ ਵਿਆਪਕ ਹੋ ਅਤੇ ਸਾਰਿਆਂ ਦੇ ਪੇਟਾਂ ਨੂੰ ਭਰਨ ਵਾਲੇ ਹੋ।
ਪੱਲੇ ਕਾਲਕਾਰੀ ਨਮੋ ਸਰਵ ਥਾਨ
ਮਹਾਰਾਜ ਆਪ ਜੀ ਪਰਲੋ ਕਰਨ ਵਾਲੇ ਹੋ, ਸੰਸਾਰ ਦਾ ਨਾਸ਼ ਕਰਨ ਵਾਲੇ, ਸੰਸਾਰ ਦੀ ਪਾਲਣਾ ਕਰਨ ਵਾਲੇ ਹੋ ਅਤੇ ਆਪ ਸਾਰੀਆਂ ਥਾਵਾਂ ਤੇ ਹੋ, ਆਪ ਜੀ ਨੂੰ ਨਮਸਕਾਰ ਹੈ।
ਮੁਕੰਦੋ ਪਖੰਡੋ ਨਿਕੰਦੋ ਪਰਮਾਤਮ
ਮਹਾਰਾਜ ਆਪ ਜੀ ਮੁਕੰਦੰ ਮੁਕਤੀ ਦੇਣ ਵਾਲੇ ਹੋ, ਮੁਕਤੀ ਦੇ ਬੱਦਲ ਹੋ, ਮੁਕਤੀ ਦਾਤੇ ਹੋ, ਮੁਕਤੀ ਦਾ ਮੋਢ ਹੋ। ਪਖੰਡੰ ਨਿਕੰਦੰ ਤੇ ਸੰਸਾਰ ਦੇ ਵਿੱਚ ਪਖੰਡੀਆਂ ਦਾ ਤੇ ਪਖੰਡਾਂ ਦਾ ਨਾਸ਼ ਕਰਨ ਵਾਲੇ ਹੋ, ਜਿਹੜੇ ਪਖੰਡ ਕਰਨ ਵਾਲੇ ਨੇ ਪਰਮਾਤਮ ਉਹਨਾਂ ਨੂੰ ਆਪ ਜੀ ਵਿਸ਼ੇਸ਼ ਕਰਕੇ ਮਲ ਸੁੱਟਣ ਵਾਲੇ ਹੋ।
ਕਰੋ ਦੇ ਤੂੰ ਦੁਖੀ ਦੇਖ ਜਾਂਤਾ
ਮਹਾਰਾਜ, ਦੁਖੀ ਦੇਖ ਜਾਂਤਾ ਸੰਸਾਰ ਦੇ ਜੀਵਾਂ ਨੂੰ ਦੁਖੀ ਵੇਖ ਕਰਕੇ ਧਰੀ ਦੇਹ ਹੇਤੰ ਉਹਨਾਂ ਦਾ ਦੁੱਖ ਨਿਵਿਰਤ ਕਰਨ ਵਾਸਤੇ, ਦੂਰ ਕਰਨ ਦੇ ਵਾਸਤੇ ਆਪ ਜੀ ਨੇ ਸਰੀਰ ਧਾਰਿਆ ਹੈ।
ਕਿਰਪਾਲੂ ਵਿਸਾਲੂ ਅਕਾਲੂ ਅਨੰਤ
ਆਪ ਬਹੁਤ ਭਾਰੀ ਕਿਰਪਾਲੂ ਹੋ, ਬਹੁਤ ਵੱਡਾ ਆਪ ਜੀ ਦਾ ਸਰੂਪ ਹੈ। ਅਕਾਲੰ ਕਾਲ ਤੋਂ ਆਪ ਜੀ ਪਰੇ ਹੋ, ਅਨੰਤੰ ਆਪ ਜੀ ਦਾ ਕੋਈ ਅੰਤ ਨਹੀਂ ਹੈ।
ਕਈ ਕੋਟ ਤਾਰੇ ਅਗਨ ਓਗ ਕਾਰੇ
ਅਗਨ ਨਾਮ ਪਾਪ ਦਾ ਹੈ, ਅਗਨ ਓਗ ਕਾਰੀ ਓਗ ਨਾਮ ਪਾਪਾ, ਓਗ ਨਾਮ ਬਹੁਤ ਭਾਰੀ, ਅਗਨ ਪਾਪ ਬਹੁਤ ਭਾਰੀ, ਪਾਪ ਕਰਨ ਵਾਲੇ ਜਿਹੜੇ ਮਨੁੱਖ ਨੇ ਉਹਨਾਂ ਦੇ ਭਾਰੀ ਪਾਪੀਆਂ ਨੂੰ ਵੀ ਆਪ ਜੀ ਨੇ ਤਾਰਿਆ। ਕਿੰਨੇ? ਕਈ ਕੋਟ ਤਾਰੇ, ਕਈ ਕਰੋੜਾਂ ਹੀ ਆਪ ਜੀ ਨੇ ਤਾਰੇ ਹਨ।
ਮਹਾਂ ਦੁੱਖ ਦਾਹੇ ਦਾ ਤਾਰੋਂ ਉਦਾਰੇ
ਮਹਾਰਾਜ, ਆਪ ਜੀ ਨੇ ਮਹਾਨ ਦੁੱਖਾਂ ਨੂੰ ਦਾਹੇ ਸਾੜਿਆ ਹੈ। ਦਤਾਰੰ ਉਦਾਰੀ ਆਪ ਜੀ ਦਾਤੇ ਹੋ ਤੇ ਸ੍ਰੇਸ਼ਟ ਹੋ।
ਪਰਮੋ ਪਰਮ ਈਸ਼ੰ ਪਰਮੋ ਪਰਮ ਬੇਤ
ਪਰਮ ਪਰਮ ਈਸ਼ੰ ਵੱਡਿਆਂ ਤੋਂ ਵੱਡੇ ਹੋ ਅਤੇ ਦੇਵਤਿਆਂ ਦੇ ਵੀ ਮਾਲਕ ਹੋ। ਪਰਮ ਪਰਮ ਪ੍ਰੇਮ ਪਾਸੰ ਜਿਹੜੇ ਆਪ ਜੀ ਨੂੰ ਬਹੁਤ ਪ੍ਰੇਮ ਕਰਦੇ ਨੇ, ਸ੍ਰੀ ਗੁਰੂ ਨਾਨਕ ਦੇਵ ਜੀ ਆਪ ਜੀ ਉਹਨਾਂ ਦੇ ਪਾਸ ਰਹਿੰਦੇ ਹੋ।
ਪਰਮੋ ਪਰਮ ਆਸ਼ਰੂ ਪਰਮੋ ਪਰਮ ਜੀਤੰ
ਮਹਾਰਾਜ, ਆਪ ਜੀ ਦਾ ਜਿਹੜਾ ਆਸਰਾ ਹੈ, ਸਿਧਾਂਤ ਹੈ, ਬੜਾ ਵੱਡਾ ਹੈ ਅਤੇ ਪਰਮ ਪਰਮ ਜੇਤਾ। ਇਸ ਤਰੀਕੇ ਨਾਲ ਵੱਡਿਆਂ ਤੋਂ ਵੱਡੇ ਜਿਹੜੇ ਹਨ ਉਹਨਾਂ ਨੂੰ ਆਪ ਜੀ ਜਿੱਤਣ ਵਾਲੇ ਹੋ।
ਪਰਮਾਨੰਦ ਮਾਧੋ ਪਰਮੋ ਪ੍ਰੇਮ ਪਾਸੰ
ਆਪ ਜੀ ਪਰਮ ਅਨੰਦ ਸਰੂਪ ਹੋ, ਮਾਧੋ ਮਾਇਆ ਦੇ ਪਤੀ ਹੋ ਆਪ ਜੀ, ਪਰਮ ਪ੍ਰੇਮ ਪਾਸੇ ਅਤੇ ਬਹੁਤ ਪ੍ਰੇਮ ਸਰੂਪ ਹੋ, ਪ੍ਰੇਮ ਦੇ ਵਿੱਚ ਸਮਾ ਜਾਣ ਵਾਲੇ ਹੋ।
ਪ੍ਰਭੂ ਪਰਮ ਪੂਰੋਂ ਪ੍ਰਮੋ ਪਿਆਰ ਦਾਸ
ਉਸ ਭੂਮਾ ਸਰੂਪ ਆਪ ਜੀ ਬ੍ਰਹਮ ਸਰੂਪ ਹੋ, ਪਰਮੰ ਪੂਰੇ ਪੂਰੰ ਸਾਰੀਆਂ ਥਾਵਾਂ ਤੇ ਪਰਿਪੂਰਨ ਹੋ ਅਤੇ ਇਸੇ ਤਰੀਕੇ ਨਾਲ ਦਾਸੰ ਪਿਆਰ ਦਾਸੰ ਦਾਸਾਂ ਨੂੰ ਆਪਣੇ ਸੇਵਕਾਂ ਨੂੰ ਸਿੱਖਾਂ ਨੂੰ ਬਹੁਤ ਪ੍ਰੇਮ ਕਰਨ ਵਾਲੇ ਹੋ।
ਅਪਰੋਖੋਂ ਸੁਪਰੋਖੋਂ ਪਰਮੋ ਰੇ ਪਤਾਰ ਤੇਰੋ
ਨਾਲ ਅਪਰੋਖੰ ਸੁਪਰੋਖੰ ਪਰੋਖ ਹੁੰਦਾ ਹੈ ਜਿਹੜੀ ਚੀਜ਼ ਨਾ ਵੇਖੀ ਹੋਵੇ ਉਹਦਾ ਗਿਆਨ ਹੋਣਾ। ਪਰੋਖ ਦਾ ਮਤਲਬ ਹੁੰਦਾ ਵੇਖ ਕੇ ਗਿਆਨ ਹੋਣਾ, ਜਿਵੇਂ ਫੁੱਲਾਂ ਬਾਰੇ ਕੋਈ ਦੱਸੇ ਫੁੱਲਾਂ ਦਾ ਗੁਲਦਸਤਾ ਇਸ ਤਰ੍ਹਾਂ ਹੈ, ਇਸ ਤਰ੍ਹਾਂ ਨੂੰ ਕਹਿੰਦੇ ਨੇ ਅਪਰੋਖ ਗਿਆਨ। ਵੇਖ ਕੇ ਗਿਆਨ ਹੋਣਾ ਉਹਨੂੰ ਕਹਿੰਦੇ ਨੇ ਪਰੋਖ ਗਿਆਨ। ਆਪ ਜੀ ਦੋਵੇਂ ਗਿਆਨ ਦਾ ਸਰੂਪ ਹੋ, ਦੋਵੇਂ ਸਰੂਪ ਆਪ ਜੀ ਨੇ, ਆਪ ਜੀ ਹੋ ਤੇ ਪਰਮੰਗ ਰੂਪ ਤੇਰੋ, ਆਪ ਜੀ ਦਾ ਰੂਪ ਬਹੁਤ ਵੱਡਾ ਹੈ।
ਤੁਸੀਂ ਏਕ ਨਿਯੰਤਾ ਸਦਾ ਮਾਇਆ ਕੇਰੋ
ਸਦਾ ਹੀ ਆਪ ਨਿਯੰਤਾ ਪ੍ਰੇਰਕ ਹੈ, ਚੇਤਨ ਹੈ ਆਪ ਜੀ, ਸਦਾ ਹੀ ਮਾਇਆ ਨੂੰ ਪ੍ਰੇਰਨ ਵਾਲੇ ਹੋ। ਮਾਇਆ ਆਪ ਦੀ ਸ਼ਕਤੀ ਪਾ ਕੇ ਹਰਕਤ ਵਿੱਚ ਆਉਂਦੀ ਹੈ।
ਮਾਨੂ ਨਾ ਆਨੂ ਬਖਾਨ ਕੇ
ਕੀਜੇ ਆਪ ਜੀ ਦੇ ਸਮਾਨ ਹੋਰ ਕੋਈ ਵੀ ਨਹੀਂ, ਬਖਾਨੰ ਕੇ ਕੀਜੇ ਮਹਾਰਾਜ ਆਪ ਜੀ ਦੇ ਬਰਾਬਰ ਕੋਈ ਨਹੀਂ, ਇਸ ਕਰਕੇ ਕੀ ਵਖਿਆਨ ਕਰੀਏ।
ਨਿਧਾਨ ਮਹਾਨ ਸੁਜਾਨ ਪਨੀਤ
ਨਿਧਾਨ ਮਹਾਨੰ ਆਪ ਜੀ ਮਹਾਨ ਖਜਾਨੇ ਹੋ। ਇਸ ਤਰੀਕੇ ਨਾਲ ਸੁਜਾਨ ਪਨੀਜੈ, ਸੁਜਾਨੰ ਜਾਣਨ ਮਨੇ ਜਾਣ ਲੈਣਾ, ਭਲੀ ਭਾਂਤ ਆਪ ਜੀ ਦੇ ਸਾਰਿਆਂ ਦੇ ਹਿਰਦਿਆਂ ਦੀ ਦਿਲਾਂ ਵਿੱਚ ਕੀ ਚੱਲਦਾ ਮਹਾਰਾਜ ਆਪ ਜੀ ਜਾਣ ਲੈਂਦੇ ਹੋ।
ਪੁਰਾਣੋ ਸੁਭਾਨੋ ਪ੍ਰੇਮੋ ਪਵਿੱਤਰ
ਪੁਰਾਣੰ ਆਪ ਜੀ ਪੁਰਾਣੇ ਹੋ, ਪੁਰਾਣੇ ਤੋਂ ਭਾਵ ਸਨਾਤਨ ਸਰੂਪ, ਜਦੋਂ ਕੋਈ ਵੀ ਨਹੀਂ ਸੀ ਉਦੋਂ ਤੋਂ ਲੈ ਕੇ ਜੇ ਆਪ ਜੀ ਹੋ। ਸੁਭਾਨੰ ਸੁਤੇ ਪ੍ਰਕਾਸ਼ ਹੋ, ਸੋ ਇਸ ਤਰੀਕੇ ਨਾਲ ਪ੍ਰੇਮ ਸਰੂਪ ਹੋ ਤੇ ਪਵਿੱਤਰੰ ਪਵਿੱਤਰ ਹੋ ਆਪ ਜੀ। ਇਸ ਤਰੀਕੇ ਨਾਲ ਪ੍ਰੇਮੰ ਪਵਿੱਤਰੰ ਆਪ ਜੀ ਦਾ ਪ੍ਰੇਮ ਹੈ ਜਿਹੜਾ ਉਹ ਪਵਿੱਤਰ ਹੈ।
ਨਿਰਾਲੰਬ ਨਾਦੋ ਨਿਰਾਲੰਬ ਚਿਤ੍ਰੋ
ਨਿਰਾਲੰਬ ਨਿਰਅਲੰਬ, ਅਲੰਬ ਦਾ ਮਤਲਬ ਹੁੰਦਾ ਆਸਰਾ, ਨਿਰ ਬਿਨਾਂ ਆਸਰੇ ਤੋਂ, ਜਿਹੜੇ ਬਿਨਾਂ ਆਸਰੇ ਤੋਂ ਲੋਕ ਨੇ ਆਪ ਜੀ ਉਹਨਾਂ ਦੇ ਨਾਥੰਗ ਮਾਲਕ ਹੋ। ਉਹਨਾਂ ਨੂੰ ਆਪ ਜੀ ਦਾ ਆਸਰਾ ਪ੍ਰਾਪਤ ਹੁੰਦਾ ਹੈ, ਨਿਰਾਲੰਬ ਚਿਤਰੰਗ। ਪਰ ਜਿਹੜਾ ਆਪ ਜੀ ਦਾ ਸਰੂਪ ਹੈ ਉਹ ਬਿਨਾਂ ਆਸਰੇ ਤੋਂ ਹੈ, ਮਤਲਬ ਆਪ ਜੀ ਨੂੰ ਕਿਸੇ ਦਾ ਆਸਰਾ ਨਹੀਂ, ਜਿਨ੍ਹਾਂ ਨੂੰ ਕੋਈ ਆਸਰਾ ਨਹੀਂ ਉਹਨਾਂ ਨੂੰ ਆਪ ਜੀ ਦਾ ਆਸਰਾ ਹੈ।
ਨਿਰਾਕਾਰ ਸਾਕਾਰ ਇੱਕ ਤੋਂ ਹੀ ਹੈ,
ਆਪ ਨਿਰਾਕਾਰ ਨਿਰਆਕਾਰ ਹੋ, ਆਪ ਜੀ ਦੇ ਮੱਚ ਕੱਚ ਆਦਿਕ ਰੇਖਾ ਨਹੀਂ, ਨਾ ਆਪ ਦਾ ਕੋਈ ਰੰਗ ਹੈ, ਨਾ ਆਪ ਜੀ ਦਾ ਕੋਈ ਰੂਪ ਹੈ। ਆਪ ਜੀ ਨਿਰਆਕਾਰ ਹੋ, ਮਾਇਆ ਦੀ ਉਪਾਧੀ ਕਰਕੇ, ਸਮਸ਼ਟੀ ਉਪਾਧੀ ਕਰਕੇ ਆਪ ਜੀ ਦਾ ਕੋਈ ਆਕਾਰ ਨਹੀਂ ਹੈ। ਇਸ ਤਰੀਕੇ ਨਾਲ ਹੁਣ ਆਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਸਾਹਮਣੇ ਬੈਠੇ ਹੋ, ਇਸ ਕਰਕੇ ਆਪ ਜੀ ਦਾ ਆਕਾਰ ਵੀ ਹੈ, ਸਕਾਰ ਸਰੂਪ, ਭਾਵ ਨਿਰਗੁਣ ਤੇ ਸਰਗੁਣ ਦੋਵੇਂ ਸਰੂਪ ਆਪ ਜੀ ਦੇ ਹਨ।
ਅਜਾ ਤੇ ਪਰੇ ਰੂਪ ਤੇਰੋ ਸਹੀ ਹੈ,
ਅਜਾ ਨਾਮ ਹੈ ਮਾਇਆ ਦਾ, ਆਪ ਜੀ ਮਾਇਆ ਤੋਂ ਪਰੇ ਹੋ, ਮਾਇਆ ਦੇ ਵਿੱਚ ਖਚਤ ਨਹੀਂ ਹੋ, ਇਹ ਆਪ ਜੀ ਦਾ ਨਿਸ਼ਚੇ ਕਰਕੇ ਸਰੂਪ ਹੈ।
ਅਲਖੰ ਅਪਖੰ ਅਕਤੋਂ ਅਲੇਖੋ,
ਅਲਖੰ ਜਾਣਨ ਤੋਂ ਰਹਿਤ, ਕੋਈ ਆਪਣੇ ਮਨ ਕਰਕੇ ਬੁੱਧੀ ਦੀ ਚਤਰਾਈ ਕਰਕੇ ਮਹਾਰਾਜ ਨੂੰ ਕੋਈ ਜਾਣ ਨਹੀਂ ਸਕਦਾ। ਅਪਖੰ ਇਸ ਤਰੀਕੇ ਨਾਲ ਨਾਸ ਤੋਂ ਰਹਿਤ ਹੋ, ਅਕਥੰ ਸੰਪੂਰਨ ਤੌਰ ਤੇ ਆਪ ਜੀ ਦਾ ਗਿਆਨ ਕੋਈ ਕਥਨ ਨਹੀਂ ਕਰ ਸਕਦਾ। ਅਲੇਖੰ ਆਪ ਜੀ ਲੇਖਾਂ ਤੋਂ ਵੀ ਪਰੇ ਹੋ,
ਅਮੋਹ ਅਦਰੋਹ ਅਜੋ ਅਪੇਖੋ,
ਇਸ ਤਰੀਕੇ ਨਾਲ ਅਮੋਹ ਆਪ ਜੀ ਨੂੰ ਕੋਈ ਮੋਹ ਵੀ ਨਹੀਂ ਹੈ, ਅਤੇ ਅਦਰੋਹ ਆਪ ਜੀ ਦੇ ਵਿੱਚ ਕੋਈ ਛਲ ਵੀ ਨਹੀਂ, ਅਪੇਖੰ ਨਾ ਆਪ ਜੀ ਦਾ ਕੋਈ ਵਿਸ਼ੇਸ਼ ਕਰਕੇ ਭੇਖ ਹੈ, ਆਪ ਭੇਖ ਧਾਰੀ ਵੀ ਨਹੀਂ, ਭੇਖ ਵੀ ਨਹੀਂ ਕੋਈ ਧਾਰਨ ਕਰਦੇ। ਅਜੋਹ ਆਪ ਜੀ ਇਸ ਤਰੀਕੇ ਨਾਲ ਕੱਟੇ ਵੀ ਨਹੀਂ ਜਾ ਸਕਦੇ,
ਨਾ ਮਿਤਯੰ ਅਕਿਤਰੰ ਤੋ ਨਿਤਯੰ ਅਜਿਤਯੰ,
ਇਸ ਤਰੀਕੇ ਨਾਲ ਅਜੋਹੰ ਦਾ ਭਾਵ ਜੋ ਨੇਤਰਾਂ ਦੇ ਨਾਲ ਨਾ ਵੇਖਿਆ ਜਾ ਸਕੇ, ਤੇ ਚੰਮ ਦੀਆਂ ਅੱਖਾਂ ਦੇ ਨਾਲ ਉਹ ਵੇਖਿਆ ਨਹੀਂ ਜਾ ਸਕਦਾ। ਨਾ ਮਿਤਯੰ ਆਪ ਜੀ ਦੀ ਕੋਈ ਮਿਣਤੀ ਨਹੀਂ, ਅਕਿਤਯੰ ਨਾ ਆਪ ਜੀ ਦਾ ਕੋਈ ਕਿੱਤਾ ਹੈ, ਸੋ ਨਿਤਯੰ ਆਪ ਜੀ ਨਿਤ ਹੋ, ਨਿਤ ਦਾ ਭਾਵ ਸਦਾ ਰਹਿਣ ਵਾਲੇ, ਸੋ ਪਾਸਟ ਪ੍ਰੈਜੈਂਟ ਫਿਊਚਰ ਤਿੰਨਾਂ ਸਮਿਆਂ ਦੇ ਵਿੱਚ ਆਪ ਜੀ ਰਹਿਣ ਵਾਲੇ, ਭੂਤ ਵਰਤਮਾਨ ਤੇ ਭਵਿੱਖ ਕਾਲ ਦੇ ਵਿੱਚ। ਅਜਿਤਯੰ ਆਪ ਜੀ ਅਜਿਤ ਹੋ, ਆਪ ਜੀ ਨੂੰ ਕੋਈ ਜਿੱਤ ਨਹੀਂ ਸਕਦਾ ਹੈ।
ਅਮਾਯੰ ਸੋ ਦਾਸੰ ਸਹਾਯੰ ਤਾਂ ਅਜਿਤਯੰ,
ਅਮਾਯੰ ਮਾਇਆ ਤੋਂ ਰਹਿਤ ਹੋ, ਸੋ ਦਾਸੰ ਸਹਾਯੰ ਸੋ ਆਪਣੇ ਦਾਸਾਂ ਦੀ ਸਹਾਇਤਾ ਕਰਨ ਵਾਲੇ ਹੋ, ਚਿਤਯੰ ਜੋ ਆਪ ਜੀ ਚੇਤਨ ਸਰੂਪ ਹੋ। ਇਸ ਤਰ੍ਹਾਂ ਅਮਾਯੰ ਸੋ ਦਾਸੰ ਸੋ ਆਪਣੇ ਦਾਸਾਂ ਨੂੰ ਵੀ ਮਾਇਆ ਤੋਂ ਰਹਿਤ ਕਰ ਦਿੰਦੇ ਹੋ, ਸਹਾਯੰ ਤਾਂ ਚਿਤਯੰ ਜੇ ਆਪ ਜੀ ਨੂੰ ਕੋਈ ਚੇਤੇ ਕਰਦਾ ਹੈ, ਆਪ ਜੀ ਦੀ ਸਹਾਇਤਾ ਕਰਦੇ ਹੋ।
ਮਨੋ ਕਾਨਨ ਕਾਮ ਕ੍ਰੋਧ ਆਦਿ ਗੈਸੇ,
ਸੋ ਇਸ ਤਰੀਕੇ ਨਾਲ ਮਨੰ ਕਾਨਨ ਮਨ ਰੂਪ ਜੰਗਲ ਦੇ ਵਿੱਚ, ਮਨ ਜੰਗਲ ਦੇ ਵਾਂਗੂ ਹੈ, ਇਹਦੇ ਵਿੱਚ ਕਾਮ ਕ੍ਰੋਧ ਆਦਿ ਗੈਸੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਜਿਹੜੇ ਇਹ ਹਾਥੀਆਂ ਦੇ ਵਾਂਗੂ ਮਨ ਰੂਪ ਜੰਗਲ ਦੇ ਵਿੱਚ ਰਹਿੰਦੇ ਹਨ।
ਤੁਮਰੇ ਸੁਭੈ ਨੂੰ ਅਹੰ ਸਿੰਘ ਜੈਸੇ,
ਆਪ ਜੀ ਦੇ ਜਿਹੜੇ ਬਚਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਿੰਘ ਵਾਂਗੂ ਨੇ, ਇਹ ਜਿਹੜੇ ਨੇ ਇਹ ਹਾਥੀਆਂ ਵਾਂਗੂ, ਹਾਥੀ ਸ਼ੇਰ ਤੋਂ ਡਰਦਾ ਹੈ, ਇਹ ਜਿਹੜੇ ਵਿਕਾਰ ਨੇ ਇਹ ਸ਼ੇਰਾਂ ਦੇ ਵਾਂਗੂ ਨੇ ਹਿਰਦੇ ਦੇ ਵਿੱਚ, ਹਾਥੀਆਂ ਦੇ ਵਾਂਗੂ ਨੇ, ਆਪ ਜੀ ਦੇ ਬਚਨ ਜਿਹੜੇ ਹਨ ਸ਼ੇਰ ਦੇ ਵਾਂਗੂ ਹਨ, ਸਿੰਘ ਵਾਂਗੂ ਹਨ।
ਮੇਰੇ ਮਹਾ ਮੋਹ ਕੋ ਮਾਰ ਦੰਡ,
ਇਹਨਾਂ ਨੂੰ ਨਾਸ਼ ਕਰ ਦਿੰਦੇ ਨੇ, ਇਸ ਤਰ੍ਹਾਂ ਹਨੇਰਾ ਮੋਹ ਦਾ ਹਿਰਦੇ ਵਿੱਚ ਉਹਨੂੰ ਨਾਸ਼ ਕਰਨ ਦੇ ਵਾਸਤੇ ਆਪ ਜੀ ਦੇ ਬਚਨ ਸੂਰਜ ਦੇ ਵਾਂਗੂ ਹਨ।
ਨਰੀਹੰ ਨਿਰਵਾਣ ਸਦਾ ਜੈ ਅਖੰਡ,
ਮਹਾਰਾਜ ਆਪ ਜੀ ਨਿਰਿੱਛਾ ਹੋ, ਕੋਈ ਇੱਛਾ ਨਹੀਂ, ਆਪ ਜੀ ਨੂੰ ਨਿਰਵਾਣ ਦੁੱਖਾਂ ਤੋਂ ਪਰੇ ਹੋ, ਸਦਾ ਜੈ ਅਖੰਡੰ ਆਪ ਜੀ ਦੀ ਸਦਾ ਜੈ ਹੋ ਰਹੀ ਹੈ, ਅਖੰਡ ਇੱਕ ਸਰੂਪ ਇੱਕ ਰਸ।
ਦੁਖੰ ਦੁੰਦ ਸਿੰਧੋਂ ਅਗਸਤ ਅਨੂਪ,
ਦੁੰਦ ਵਾਦ ਦਾ ਜਿਹੜਾ ਦਵੈਤ ਭਾਵ ਦਾ ਦੁੱਖ ਪਿਆ ਹਿਰਦੇ ਦੇ ਵਿੱਚ, ਉਹਨੂੰ ਆਪ ਉਹ ਸਮੁੰਦਰ ਦੇ ਵਾਂਗੂ, ਦੁੱਖ ਜਿਹੜਾ ਦੁੰਦ ਵਾਦ ਦਾ ਸਮੁੰਦਰ ਵਾਂਗੂ, ਆਪ ਜੀ ਅਗਸਤ ਵਾਂਗੂ ਪੀਣ ਵਾਲੇ ਹੋ। ਕਹਿੰਦੇ ਅਗਸਤ ਨੇ ਇੱਕ ਵਾਰੀ ਸਮੁੰਦਰ ਸਾਰਾ ਪੀ ਲਿਆ ਸੀਗਾ, ਲੰਘਾ ਲਿਆ ਸੀ ਪੇਟ ਵਿੱਚ। ਇਸ ਤਰ੍ਹਾਂ ਇਹ ਜਿਹੜਾ ਦੁੰਦਵਾਦ ਦਾ ਦੁੱਖ ਹੈ, ਆਪ ਜੀ ਅਗਸਤ ਮੁਨੀ ਦੇ ਵਾਂਗੂ ਇਸ ਦੁੰਦਵਾਦ ਦੇ ਦੁੱਖ ਨੂੰ ਕੀ ਜਾਣ ਵਾਲੇ ਹੋ।
ਨਮਸਤੋ ਸਰੂਪ,
ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਮਨ ਕਰਕੇ ਨਮਸਤੰ ਸਰੂਪੇ, ਆਪ ਜੀ ਦੇ ਸਰੂਪ ਨੂੰ ਮਨ ਕਰਕੇ, ਬਾਣੀ ਕਰਕੇ, ਇਸ ਤਰੀਕੇ ਨਾਲ ਸਰੀਰ ਕਰਕੇ ਨਮਸਕਾਰ ਹੈ। ਪਿੱਛੇ ਵੀ ਆਪ ਜੀ ਨੂੰ ਲੋਕ ਨਮਸਕਾਰ ਕਰਦੇ ਸੀ, ਹੁਣ ਵਰਤਮਾਨ ਸਮੇਂ ਦੇ ਵਿੱਚ ਵੀ ਆਪ ਜੀ ਨੂੰ ਨਮਸਤਕ ਮੱਥਾ ਟੇਕਦੇ ਨੇ, ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪ ਜੀ ਨੂੰ ਲੋਕ ਮੱਥਾ ਟੇਕਣਗੇ, ਇਹ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਸੋ ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਦੀਆਂ ਮਾਫੀਆਂ ਬਖਸ਼ਣੀਆਂ, ਆਪ ਸਾਰੀ ਸੰਗਤ ਅਤੇ ਸਤਿਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ। ਅਣਜਾਣ ਬੱਚਾ ਸਮਝ ਕੇ ਮਾਫ ਕਰਨਾ, ਅੱਗੇ ਤੋਂ ਸ਼ੁੱਧ ਤੇ ਸਪਸ਼ਟ ਵਿਚਾਰਾਂ ਕਰਨ ਦੀ ਦਾਤ ਬਖਸ਼ਣੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਹਿਰਦੇ ਵਿੱਚ ਬੋਧ ਬਖਸ਼ਣ, ਅਣਜਾਣ ਬੱਚਾ ਸਮਝ ਕੇ ਮਾਫ ਕਰਨਾ। ਫਤਿਹ ਬੁਲਾਓ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।